ਮਹੱਲਾ ਪਹਿਲਾ ਸਲੂਕ ਸੋ ਜੀਵਿਆ ਜਿਸ ਮਨ ਵਸਿਆ ਸੋ।
ਸਿੱਖਾਂ ਨੇ ਮਹਾਰਾਜ ਦੇ ਕਰਤਾਰਪੁਰ ਸਾਹਿਬ ਪ੍ਰਸ਼ਨ ਕੀਤੇ ਕਿ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਜਿਉਂਦਿਆਂ ਦੀ ਗਿਣਤੀ ਚ ਕੌਣ ਹੈ? ਤਾਂ ਸੁਣ ਕੇ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ,
ਸੋ ਜੀਵਿਆ ਜਿਸ ਮਨ ਵਸਿਆ ਸੋ।
ਭਾਈ ਜੀਵਿਆ ਉਹ ਹੈ ਸੰਸਾਰ ਵਿੱਚ ਜਿਸ ਦੇ ਮਨ ਚ ਸੋ ਪਰਮੇਸ਼ਰ ਤਪ ਪਦ ਦਾ ਲੱਖ ਅਰਥ ਜਿਹਨੂੰ ਵੇਦ ਸ਼ਾਸਤਰ ਸਾਰੇ ਨੇਤ ਨੇਤ ਕਰਕੇ ਕਥਨ ਕਰਦੇ ਹੈ, ਸੋ ਪਰਮੇਸ਼ਰ ਜਿਹਨਾਂ ਦੇ ਮਨ ਚ ਵਸਿਆ ਹੋਇਆ, ਇਹ ਮਹਾਰਾਜੀ ਸੋਭਾ ਮਨ ਚ ਵਸੀ ਹੋਈ ਹੈ ਜਿਸ ਦੇ, ਉਹ ਜਿਉਂਦਿਆਂ ਦੀ ਗਿਣਤੀ ਵਿੱਚ ਜਾਣਨਾ ਕਰੋ, ਉਹ ਬਾਕੀ ਨਹੀਂ ਹੈ ਜਿਉਂਦੇ।
ਨਾਨਕ ਅਵਰ ਨਾ ਜੀਵੈ ਕੋ।
ਹੋਰ ਕੋਈ ਭਾਈ ਜਿਉਂਦਿਆਂ ਦੀ ਗਿਣਤੀ ਚ ਨਹੀਂ? ਗੁਰੂ ਸਾਹਿਬ ਜੀ ਕਹਿੰਦੇ ਹਨ ਐਵੇਂ ਤਸਵੀਰਾਂ ਬਣਾਏ ਬੁੱਤ ਬਣਾਏ ਹੋਏ ਹਨ ਜੀਆਂ ਦੇ,
ਜੀਵੈ ਪਤ ਲੱਥੀ ਜਾ।
ਹੰਕਾਰ ਕਰੇ ਕਿ ਮੈਂ ਜਿਉਂਦਾ, ਉਹਦੀ ਕਾਮ ਕਰਕੇ, ਕ੍ਰੋਧ ਕਰਕੇ, ਲੋਭ ਕਰਕੇ, ਮੋਹ ਕਰਕੇ, ਹੰਕਾਰ ਕਰਕੇ, ਈਰਖਾ ਕਰਕੇ, ਝਗੜਿਆਂ ਕਰਕੇ ਉਹਦੀ ਇੱਜ਼ਤ ਲਹੀ ਜਾਂਦੀ ਹੈ, ਉਹ ਜਿਉਂਦਿਆਂ ਦੀ ਗਿਣਤੀ ਕਿਵੇਂ ਹੋ ਸਕਦਾ ਹੈ?
ਸਭ ਹਰਾਮ ਜੇਤਾ ਕਿਛ ਖਾ,
ਕੁਛ ਖਾਂਦਾ ਮਹਾਰਾਜ ਭਾਈ ਤੋਂ ਬਿਨਾਂ ਸਭ ਹਰਾਮ ਹੈ। ਮੁਸਲਮਾਨ ਜਿਹੜਾ ਮੁਰਦਾਰ ਪਸ਼ੂ ਖਾਣਾ ਉਹਨੂੰ ਹਰਾਮ ਕਹਿੰਦੇ ਹੈ, ਸੋ ਆਪਦਾ ਮਾਲੇ ਨੂੰ ਹਲਾਲ ਕਹਿੰਦੇ ਹੈ। ਇਹ ਨਿਖਿਧ ਹੋਇਆ ਜਿਵੇਂ ਚਾਰ ਕੋਹਾਂ ਦਾ ਬੱਜਰ ਹੈ, ਇਸ ਪ੍ਰਕਾਰ ਹੈ ਮਹਾਰਾਜ ਦੇ ਸਿਮਰਨ ਤੋਂ ਬਗੈਰ ਜਿਹੜਾ ਜਿਉਂਦਾ ਹੈ ਸਭ ਹਰਾਮ ਨਿਖਿਧ ਚੀਜ਼ਾਂ ਖਾਂਦਾ ਹੈ। ਜਿਵੇਂ ਗਊ ਦਾ ਮਾਸ ਹਿੰਦੂ ਨੂੰ ਬੁਰਾ ਹੈ, ਮੁਸਲਮਾਨ ਨੂੰ ਸੂਰ ਦਾ ਮਾਸ ਬੁਰਾ ਹੈ, ਇਉਂ ਜੋ ਕੁਝ ਖਾਂਦਾ ਉਹ ਹਰਾਮ ਖਾ ਰਿਹਾ ਹੈ, ਨਿਖਿਧ ਚੀਜ਼ਾਂ ਨੂੰ ਖਾਣ ਵਾਲਾ ਹੈ।
ਰਾਜ ਰੰਗ ਮਾਲ ਰੰਗ,
ਕੋਈ ਰਾਜ ਦੇ ਰੰਗ ਆਨੰਦ ਚ ਮਸਤ ਹੋਇਆ ਫਿਰਦਾ, ਮੈਨੂੰ ਰਾਜ ਦਾ ਹੀ ਆਨੰਦ ਹੈ, ਰਾਜ ਵਾਸਤੇ ਯਤਨ ਕਰਦੇ ਰਹਿੰਦੇ ਹੈ, ਕੋਈ ਮਾਲ ਹਾਥੀ ਘੋੜੇ ਮਈਆਂ ਗਵਾਂ ਮਾਲ ਦੇ ਰੰਗ ਚ ਨੱਚਦਾ ਰਹਿੰਦਾ, ਖੁਸ਼ ਰਹਿੰਦਾ ਕਿ ਮੇਰੇ ਕੋਲ ਇੰਨਾ ਮਾਲ ਹੈ।
ਰੰਗ ਰੱਤਾ ਨੱਚੈ ਨੰਗ,
ਕੋਈ ਕਿਸੇ ਪ੍ਰਕਾਰ ਸਾਹਿਬ ਸਿੰਘ ਜੀ ਵਿਸ਼ੇ ਰੰਗ ਚ ਰੱਤਾ ਹੋਇਆ ਹੈ, ਇਹਨਾਂ ਰੰਗਾਂ ਚ ਰੱਤਾ ਹੋਇਆ ਨੱਚਦਾ, ਕਹਿੰਦੇ ਨੰਗ ਨੰਗ ਨਾ ਘੰਟਦਾ ਹੈ, ਮੂਰਖ ਜਿਹੜਾ ਹੈ ਅੰਤ ਬੇਪਤਾ ਜਿਹੜਾ ਆਦਮੀ ਹੋਵੇ ਜਿਹਨੂੰ ਕੋਈ ਇੱਜ਼ਤ ਨਾ ਹੋਵੇ ਮਾਂ ਦੀ ਪਿਓ ਦੀ ਭੈਣ ਦੀ ਭਰਾ ਦੀ, ਉਹ ਨੰਗ ਹੁੰਦਾ ਹੈ। ਇਸੇ ਪ੍ਰਕਾਰ ਇਹ ਦੁਨੀਆਂ ਦੇ ਰੰਗਾਂ ਚ ਰੱਤਾ ਹੋਇਆ ਨੰਗ ਜਿਹੜਾ ਹੈ ਭੰਡ ਬਾਲਾ ਘੰਡ ਮੂਰਖ, ਇਹਨੇ ਨੱਚ ਰਿਹਾ ਟੱਪਦਾ ਫਿਰਦਾ ਹੈ, ਬਾਂਦਰ ਨਹੀਂ ਆਈ।
ਨਾਨਕ ਠੱਗਿਆ ਮੁੱਠਾ ਜਾ,
ਗੁਰੂ ਸਾਹਿਬ ਜੀ ਕਹਿੰਦੇ ਨਾਨਕ ਠੱਗਿਆ ਮੁੱਠਾ ਜਾ, ਉਹ ਠੱਗਿਆ ਕਾਮ ਕ੍ਰੋਧ ਆਦਿਕਾਂ ਦਾ ਠੱਗਿਆ ਹੋਇਆ ਆਪਣੇ ਸੁਭ ਗੁਣਾਂ ਨੂੰ ਮੁੱਠਾ ਲੁਟਾ ਕੇ ਜਾਂਦਾ ਇਸ ਦੁਨੀਆਂ ਚੋਂ, ਕੋਈ ਪਦਾਰਥ ਦੇ ਨਾਲ ਨਹੀਂ ਜਾਂਦਾ ਹੈ, ਠੱਗ ਲਿਆ ਸ਼ਬਦ ਸਪਰਸ਼ ਰੂਪ ਰਸ ਗੰਧ ਨੇ, ਤੇ ਜਮਾਂ ਤੋਂ ਮੁੱਠਾ ਲੁਟਾ ਕੇ ਜਾਂਦਾ ਆਪਦੇ ਗੁਣਾਂ ਨੂੰ।
ਬਿਨ ਨਾਵੈ ਪਤ ਗਿਆ ਗਵਾ,
ਮਹਾਰਾਜ ਦੇ ਨਾਮ ਤੋਂ ਬਿਨਾਂ ਜਿਹੜੀ ਆਪਦੀ ਇੱਜ਼ਤ ਹੈ ਇਹ ਗਵਾ ਕੇ ਦੁਨੀਆਂ ਚੋਂ ਗਿਆ ਹੈ, ਕੋਈ ਲਾਭ ਨਹੀਂ ਖੱਟਿਆ ਇਸਨੇ।
ਮਹੱਲਾ ਪਹਿਲਾ ਕਿਆ ਖਾਧਾ ਕਿਆ ਪੈਦਾ ਹੋ,
ਪਹਿਲੇ ਪਾਤਸ਼ਾਹ ਜੀ ਨੇ ਸਲੋਕ ਉਚਾਰਨ ਕੀਤਾ, ਅੱਠਵੇਂ ਪਾਤਸ਼ਾਹ ਨੂੰ ਔਰੰਗਜ਼ੇਬ ਨੇ ਕਹੇ ਦਰਸ਼ਨ ਦਿਓ, ਮਹਾਰਾਜ ਨੇ ਕਿਹਾ ਸਾਡਾ ਪਰਨ ਹੈ ਵੀ ਅਸੀਂ ਨਾ ਤੇਰੇ ਮੱਥੇ ਲੱਗਣਾ ਤੇ ਨਾ ਤੈਨੂੰ ਵੇਖਣਾ। ਫਿਰ ਮਹਾਰਾ ਉਪਦੇਸ਼, ਕਹਿੰਦੇ ਉਪਦੇਸ਼ ਆ ਤੈਨੂੰ ਦਿੰਦੇ, ਪਹਿਲੇ ਪਾਤਸ਼ਾਹ ਦਾ ਸਲੋਕ ਮਹੱਲਾ ਏ ਲਿਖ ਕੇ ਮਹਾਰਾਜ ਸਾਹਿਬ ਜੀ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਵਿੱਚ ਉਸਨੂੰ ਭੇਜਿਆ ਸੀ, ਜਿਸ ਨੂੰ ਪੜ੍ਹ ਕੇ ਪਾਤਸ਼ਾਹ ਬੜਾ ਹੀ ਸ਼ਰਮਿੰਦਾ ਹੋਇਆ ਸੀ। ਇਸ ਵਿੱਚ ਮਹਾਰਾਜ ਸਾਹਿਬ ਜੀ ਸਿੱਖਿਆ ਦਿੰਦੇ ਹਨ ਪਹਿਲੇ ਪਾਤਸ਼ਾਹ ਜੀ,
ਮਹੱਲਾ ਪਹਿਲਾ ਕਿਆ ਖਾਧਾ ਕਿਆ ਪੈਦਾ ਹੋ,
ਮਹਾਰਾਜ ਕਹਿੰਦੇ ਕੀ ਪਦਾਰਥਾਂ ਦੇ ਖਾਣੇ ਕਰਕੇ ਲਾਭ ਹੋਵੇਗਾ ਤੇ ਕਿਆ ਪਹਿਨਣੇ ਕਰਕੇ ਲਾਭ ਹੋਵੇਗਾ, ਖਾਇਆ ਖਾਇਆ ਤੇ ਇਸੇ ਪ੍ਰਕਾਰ ਖਾਇਆ ਮੈਲ ਵਧਾਇਆ ਪਹਿਦੇ ਘਰ ਕੀ ਹਾਣ, ਸਰੀਰ ਨੂੰ ਪਹਿਨ ਪਹਿਨ ਕੇ ਹਾਨ ਕੀਤਾ, ਵਾਲੇ ਚਿਟਕੀ ਦੇ ਲੀੜੇ ਪਾਏ ਤੇ ਵਿਕਾਰ ਪੈਦਾ ਹੋਏ, ਜਿੱਦ ਪਹਿਦੇ ਤਨ ਕੀੜੀਏ ਮਨ ਨੇ ਚਲੇ ਵਿਕਾਰ, ਤੇ ਖਾ ਖਾ ਕੇ ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ, ਕਿਉਂ ਖਾਣੇ ਕਰਕੇ ਵੀ ਕੀ ਲਾਭ ਹੋਇਆ ਪਦਾਰਥਾਂ ਦੇ ਤੇ ਪਹਿਨਣੇ ਕਰਕੇ ਵੀ ਕੀ ਲਾਭ ਹੈ, ਕੋਈ ਲਾਭ ਨਹੀਂ ਹੁੰਦਾ।
ਜਾ ਮਨ ਨਾਹੀ ਸੱਚਾ,
ਸੱਚਾ ਪਰਮੇਸ਼ੁਰ ਨੀ, ਤਾਂ ਜਿਹੜਾ ਖਾਧਾ ਹੈ ਇਸ ਪ੍ਰਕਾਰ ਹੈ ਜਿਸ ਪ੍ਰਕਾਰ ਖੋਤੇ ਦਾ ਸੁਭਾਅ ਹੁੰਦਾ ਹੈ, ਉਹ ਹਰ ਵਕਤ ਰੂੜੀਆਂ ਹੀ ਚੁਗਦਾ ਰਹਿੰਦਾ, ਇਸ ਪ੍ਰਕਾਰ ਖਾਣਾ ਹੈ ਇਹਦਾ। ਪਹਿਲਾਂ ਇਸ ਤਰ੍ਹਾਂ ਜਿਉਂ ਡਰਨਾ ਖੇਤ ਮਾਂ ਡਰਾਇਆ, ਡਰਨਾ ਖੇਤ ਡਰਾਇਆ ਜਾਂਦਾ, ਇਸ ਪ੍ਰਕਾਰ ਦੀ ਹਾਲਤ ਹੈ। ਜੇ ਮਨ ਚ ਸੱਚਾ ਪਰਮੇਸ਼ੁਰ ਨਹੀਂ ਵਸਿਆ ਹੋਇਆ ਤਾਂ ਖਾਣੇ ਪਹਿਨੇ ਕਰਕੇ ਕੀ ਫਲ ਪ੍ਰਾਪਤ ਹੋਣਾ, ਕੁਝ ਨਹੀਂ ਹੋਣਾ।
ਕਿਆ ਮੇਵਾ ਕਿਆ ਘਿਓ ਗੁੜ ਮਿੱਠਾ,
ਹੋ ਗਿਆ ਜੇ ਮੇਵੇ ਮੰਗਵਾ ਕੇ ਫਲਾਂ ਦੇ ਖਾ ਲੇ, ਕੂਜਾ ਮੇਵਾ ਆਦਿ ਖਾ ਲੇ ਤੇ ਘਿਓ ਖਾ ਲਿਆ, ਚੰਗਾ ਗੁੜ ਟਿੱਕੀਆਂ ਵਾਲਾ ਬਣਾ ਕੇ ਖਾ ਲਿਆ, ਕੋਈ ਮਿੱਠਾ ਮਿਸ਼ਰੀ ਖੰਡ ਆਵੇ ਖਾ ਲੈ,
ਕਿਆ ਮੈਦਾ ਕਿਆ ਮਾਸ
ਦੇ, ਮੈਦੇ ਦੇ ਫੁਲਕੇ ਬਣਾ ਬਣਾ ਕੇ ਚੰਗੇ ਪਦਾਰਥ ਖਾ ਲੇ, ਜਾਂ ਮਾਸ ਆਦਿ ਰਿੰਨ ਕੇ ਖਾ ਲਿਆ ਤੇ ਕੀ ਬਣ ਗਿਆ,
ਕਿਆ ਕੱਪੜ ਕਿਆ ਸੇਜ ਸੁਖਾਲੀ,
ਕੀ ਹੋ ਗਿਆ ਜੇ ਚੰਗੇ ਕੱਪੜੇ ਪਾ ਲੇ, ਕੀ ਹੋ ਗਿਆ ਸੇਜਾ ਸੁਖਵਾਲੀ ਵਾਲੀਆਂ ਸਮੇਤ ਬਣਾ ਲਈ ਸੁਖਾਲੀ,
ਤੀਜਾ ਭੋਗ ਬਿਲਾਸ,
ਅਨੇਕ ਪ੍ਰਕਾਰ ਦੇ ਪਦਾਰਥਾਂ ਨੂੰ ਭੋਗ ਭੋਗ ਕੇ ਜਿਹੜਾ ਬਿਲਾਸ ਆਨੰਦ ਮਾਨਣਾ ਕਰਨਾ ਹੈ,
ਕਿਆ ਲਸਕਰ ਕਿਆ ਨੇਵ ਖਵਾ,
ਕੀ ਹੋ ਗਿਆ ਜੇ ਫੌਜਾਂ ਕੋਲੇ ਹੋ ਗਈਆਂ, ਅਤੇ ਕੀ ਹੋ ਗਿਆ ਜੇ ਨੇਵ ਚੋਬਦਾਰ ਹੋ ਗਏ, ਜੇ ਖਵਾਸੀ ਚੋਰੀਦਾਰ ਹੋ ਗਏ ਤਾਂ ਕੀ ਬਣ ਗਿਆ,
ਆਵੇ ਮਹਿਲੀ ਵਾਸ,
ਮਹਿਲਾਂ ਵਿੱਚੋਂ ਖੁਸ਼ਬੂ ਆਉਣ ਲੱਗ ਗਿਆ ਤੁਰਫਲੇਲ ਦੀ ਤਾਂ ਕੀ ਤੂੰ ਬਣ ਗਿਆ, ਮਹਿਲਾਂ ਵਿੱਚ ਬਸਣਾ ਤੈਨੂੰ ਆ ਗਿਆ ਤਾਂ ਕੀ ਬਣ ਗਿਆ,
ਨਾਨਕ ਸੱਚੇ ਨਾਮ ਵੇਣ,
ਗੁਰੂ ਨਾਨਕ ਦੇਵ ਜੀ ਕਹਿੰਦੇ ਸੱਚੇ ਅਕਾਲ ਪੁਰਖ ਦੇ ਨਾਮ ਤੋਂ ਬਗੈਰ
ਸਭੇ ਟੋਲ ਵਿਨਾਸ,
ਇਹ ਸਾਰੇ ਜਿਹੜੇ ਟੋਲ ਪਦਾਰਥ ਆ ਇਹ ਨਾਸ ਹੋ ਜਾਣ ਵਾਲੇ ਹੈ, ਇਹਨਾਂ ਵਿੱਚ ਲੱਗ ਕੇ ਜੀਵ ਵੀ ਨਾਸ ਹੀ ਹੁੰਦੇ ਰਹਿੰਦੇ ਹਨ,
ਪਵੜੀ ਜਾਤੀ ਦੇ ਕਿਆ ਹੱਥ,
ਕਿਸੇ ਨੂੰ ਭਾਈ ਮਰਦਾਨੇ ਦੇ ਉੱਤੇ ਸ਼ੰਕਾ ਕੀਤੀ ਕਿ ਮਹਾਰਾਜ ਤੁਸੀਂ ਇਹ ਮਰਦਾਨਾ ਕਿਹੜੀ ਜਾਤ ਦਾ ਤੁਸੀਂ ਰੱਖਿਆ ਹੈ ਨਾਲ, ਤਾਂ ਸੁਣ ਕੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ
ਜਾਤੀ ਦੇ ਕਿਆ ਹੱਥ,
ਇਹ ਭਾਈ ਜਾਤ ਦੇ ਕੀ ਹੱਥ ਹੈ,
ਸੱਚ ਪਰਖੀ ਹੈ,
ਸੱਚ ਦੀ ਪਰਖ ਕਰਨੀ ਚਾਹੀਦੀ ਹੈ, ਭਾਈ ਮਰਦਾਨਾ ਜੀ ਪਿਛਲੇ ਜਨਮ ਵਿੱਚ ਕਾਨਪੁਰ ਵਿੱਚ ਤਪੱਸੀ ਸੀ, ਤਪੱਸਿਆ ਕਰਦੇ ਹੋਏ ਅੰਤਰਜਾਮੀ ਦੇ ਮਿਲਣ ਵਾਸਤੇ ਇਹਨਾਂ ਨੇ ਬੜਾ ਯਤਨ ਕੀਤਾ, ਪਰ ਇਹਦੇ ਸਰੀਰ ਦਾ ਜਦੋਂ ਅੰਤ ਹੋਣ ਲੱਗਾ ਇਹ ਤਪੱਸੀ ਦੇ ਮੂੰਹ ਵਿੱਚ ਕਿਸੇ ਨੇ ਸ਼ਰਾਬ ਪਾ ਦਿੱਤੀ, ਨਮੂਨੀਆ ਹੋ ਗਿਆ ਸੀ, ਉਹ ਸ਼ਰਾਬ ਦੇ ਅਮਲ ਨਾਲ ਸਰੀਰ ਛੁੱਟ ਗਿਆ, ਇਸ ਕਰਕੇ ਮਰਾਸੀਆਂ ਦੇ ਘਰ ਇਸ ਨੂੰ ਜਨਮ ਧਾਰਿਆ, ਸੋ ਮਰਾਸੀਆਂ ਦੇ ਘਰ ਜਨਮ ਧਾਰ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜਦੋਂ ਇਹ ਨਨਕਾਣੇ ਸਾਹਿਬ ਵਿੱਚ ਖੇਡਦੇ ਸਨ ਬੱਚੇ, ਉੱਥੇ ਬਾਲ ਲੀਲਾ ਵਾਲੇ ਥਾਂ ਇਹ ਵੀ ਆਇਆ ਤੇ ਉੱਥੇ ਆ ਕੇ ਮਹਾਰਾਜ ਨਾਲ ਪਹਿਲੇ ਦਰਸ਼ਨ ਕੀਤੇ, ਜੋ ਦਰਸ਼ਨ ਕੀਤੇ ਦਾ ਚਿੱਤ ਭਰ ਜਾਏ ਗੁਰੂ ਸਾਹਿਬ ਦਰਸ਼ਨ ਕਰਕੇ, ਇਹਦੀ ਮਾਂ ਸੱਦਣ ਆਈ ਕਹਿਣ ਲੱਗੀ ਵੇ ਮਰ ਜਾਣੇ ਆ, ਮਹਾਰਾਜ ਕਹਿੰਦੇ ਮਰ ਜਾਣਾ ਕੌਣ ਹੈ, ਅੱਗੇ ਜੀ ਆਹ ਮੇਰਾ ਪੁੱਤ ਮਰ ਜਾਣਾ, ਅੱਗੇ ਮੇਰੇ ਚਾਰ ਪੁੱਤ ਮਰ ਗਏ ਹੈ, ਇਹ ਵੀ ਜਾਂਦਾ ਮੈਂ ਸਮਝੀ ਨਹੀਂ, ਇਹ ਵੀ ਮਰ ਜਾਣੇ ਦਾ ਨਾਂ ਹੀ ਮਰ ਜਾਣਾ ਰੱਖਦਾ, ਮਹਾਰਾਜ ਕਹਿੰਦੇ ਮਾਈ ਛੇਤ ਨਹੀਂ ਇਹ ਮਰਦਾ, ਸਾਡੇ ਨਾਲ ਰਹੇ ਇਹਦਾ ਨਾਮ ਮਰਦਾਨਾ ਰੱਖੋ, ਤੇ ਕੇਸ ਇਹਦੇ ਰੱਖ ਸਿਰ ਦੇ ਉੱਤੇ, ਗੁਰੂ ਸਾਹਿਬ ਨੂੰ ਕੇਸ ਰਖਾ ਤੇ ਮਰਦਾਨੇ ਦੇ, ਉਸ ਦਿਨ ਤੋਂ ਫਿਰ ਗੁਰੂ ਸਾਹਿਬ ਦੇ ਨਾਲ ਹੀ ਇਹ ਸੰਗੀ ਹੋ ਗਿਆ ਸੀ, ਇਸ ਪ੍ਰਕਾਰ ਜਦੋਂ ਲੋਕਾਂ ਨਫ਼ਰਤ ਕੀਤੀ ਕਿ ਤੁਸੀਂ ਦੂਰ ਨੂੰ ਨਾਲ ਲਈ ਫਿਰਦੇ ਹੋ, ਭਾਈ ਗੁਰਦਾਸ ਸਾਹਿਬ ਨੇ ਕਿਹਾ ਹੈ ਕੁੱਤਾ ਡੂਮ ਬਖਾਣੀਏ, ਸੋ ਇਸ ਪ੍ਰਕਾਰ ਡੂਮ ਨੂੰ ਕੁੱਤਿਆਂ ਦੀ ਨਹੀਂ ਆਈ ਸਮਝਣ ਦੀ ਲੋਕ ਕਰਦੇ ਹੈ, ਪਰ ਗੁਰਸਿੱਖ ਆਸ਼ਕ ਸ਼ਬਦ ਹੈ ਕੁੱਤੇ ਦਾ ਪੜਕੁੱਤਾ ਪਾਉਣਾ, ਗੁਰਸਿੱਖ ਸ਼ਬਦ ਦੇ ਆਸ਼ਕ ਹੈ, ਕੁੱਤਿਆਂ ਦੇ ਪੜਕੁੱਤੇ ਵੀ ਚੰਗੇ ਲੱਗਦੇ ਹਨ, ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਕਹਿੰਦੇ ਹਨ
ਜਾਤੀ ਦਾ ਕਿਆ ਹੱਥ,
ਭਾਈ ਜਾਤ ਦੇ ਕੀ ਹੱਥ ਹੈ, ਜਾਤ ਕੀ ਖਰਾਬ ਕਰ ਸਕਦੀ ਹੈ,
ਸੱਚ ਪਰਖੀ ਹੈ,
ਪਰਖ ਹੋਣੀ ਚਾਹੀਦੀ ਹੈ, ਜਾਤ ਨੀ ਕੁਝ ਵਿਗਾੜਦੀ, ਨੀਕ ਜਾਤ ਹਰ ਜਪਿਆ ਉੱਤਮ ਪਦ ਵੀ ਪਾਏ, ਕੁਛ ਉਹ ਬਿਲ ਦੱਸ ਸੇ ਕਿਸੇ ਨੂੰ ਉਤਰਿਆ ਘਰ ਜਿਸ ਜਾਏ, ਸੋ ਇਸ ਪ੍ਰਕਾਰ ਜਾਤ ਦੇ ਨੀ ਬਸ, ਸੱਚ ਦੀ ਪਰਖ ਹੋਣੀ ਚਾਹੀਦੀ ਹੈ, ਨੀਵੀਂ ਜਾਤ ਨੂੰ ਵੇਖ ਕੇ ਕੋਈ ਭੁੱਲਣਾ ਨੀ ਚਾਹੀਦਾ, ਅੱਗੇ ਜਾਤ ਨੂੰ ਜੋਰ ਹੈ ਅੱਗੇ ਜੀਵ ਨਵੇ ਜਿਨ ਕੀ ਲੇਖੇ ਪਦਵੇ ਚੰਗੇ ਸਹੀ ਕੇ, ਸੋ ਜਾਤ ਦੇ ਕੀ ਹੱਥ ਅਧੀਨ ਹੈ,
ਮੋਹਰਾ ਸੱਚ ਪਰਖੀ ਹੈ,
ਜਿਨ੍ਹਾਂ ਦੇ ਅੰਦਰ ਸੱਚ ਹੈ ਗੁਰੂ ਸਾਹਿਬ ਪ੍ਰਵੇਸ਼ ਸੱਚ ਦੀ ਪਰਖ ਕਰਦਾ, ਜਿਹਨੇ ਅੰਦਰ ਸੱਚ ਹੈ ਉਹ ਸੱਚੇ ਹੀ ਹਨ, ਜੇ ਜਾਤ ਉੱਚੀ ਹੋਵੇ ਤੇ ਸੱਚ ਅੰਦਰ ਨਾ ਹੋਵੇ ਉਹ ਕੂੜੇ ਹੀ ਹੁੰਦੇ ਹਨ,
ਮੋਹਰਾ ਹੋਵੇ ਹੱਥ,
ਜਾਤ ਜਿਹੜੀ ਹੈ ਇਹ ਉੱਚੀ ਕੁਲ ਚੰਗੀ ਹੈ, ਮਹਾਰਾਜ ਕਹਿੰਦੇ ਮੋਹਰਾ ਹੋਵੇ ਹੱਥ, ਜੇ ਹੱਥ ਵਿੱਚ ਕਿਸੇ ਦੇ ਸੰਖਿਆ ਫੜਿਆ ਹੋਇਆ ਹੋਵੇ
ਮਰੀ ਹੈ ਚੱਕੀ ਹੈ,
ਫੜਿਆ ਨੀ ਮਰੀਦਾ, ਜੇ ਚੱਖ ਲਈਏ ਤਾਂ ਮਰੀਦਾ, ਇਵੇਂ ਜਾਤ ਜਿਹੜੀ ਉੱਚੀ ਹੈ ਉਹ ਨੀ ਦਾਨ ਕੁਛ ਦੁੱਖ ਦਿੰਦੀ, ਜਦੋਂ ਉਹਦਾ ਹੰਕਾਰ ਕਰੀਏ ਕਿ ਮੇਰੀ ਬੜੀ ਜਾਤ ਉੱਚੀ ਹੈ, ਫਿਰ ਇਹ ਹੱਥ ਵਿੱਚ ਮੋਹਰਾ ਫੜਿਆ ਨੀ ਦੁੱਖ ਦਿੰਦਾ, ਜੋ ਚੱਖ ਲਈਏ ਨਾ ਖਾ ਲਈਏ ਉਦੋਂ ਮਰ ਜਾਈਦਾ, ਜਦੋਂ ਜਾਤ ਦਾ ਹੰਕਾਰ ਕਰ ਲਈਏ ਉਦੋਂ ਮਾਰੇ ਜਾਈਦਾ, ਇਸ ਕਰਕੇ ਜਾਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਜਾਤ ਕਾ ਗਰਬ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸਭ ਸੇ ਬ੍ਰਾਹਮਣ ਹੋਈ, ਇਸ ਪ੍ਰਕਾਰ ਹਜ਼ੂਰ ਕਹਿੰਦੇ ਹਨ ਜਾਤੀ ਬੁੱਧੀ ਦੇ ਕੀ ਹੱਥ ਹੈ, ਸੱਚ ਦੀ ਪਰਖ ਕਰਨੀ ਚਾਹੀਦੀ ਹੈ,
ਮੋਹਰਾ ਹੋਵੇ ਹੱਥ,
ਜੇ ਸੰਖਿਆ ਮਹਾਨ ਰੂਪੀ ਸੰਖੀ ਹੱਥ ਚ ਫੜਿਆ ਹੋਇਆ ਹੋਵੇ
ਮਰੀਏ ਚੱਖੀਏ,
ਜਦੋਂ ਚੱਖੀਏ ਜਦੋਂ ਧਾਰਨ ਕਰੀਏ ਨਾ ਹੰਕਾਰ ਕੇ ਮੈਂ ਜਾਤ ਹੈ ਮੇਰੀ ਬੁੱਧ ਹੈਗੀ ਹੈ ਮੈਂ ਬੜੀ ਨਿਰਮਲ ਲਿਆਗਤ ਵਾਲਾ, ਉਦੋਂ ਮਰਨਾ ਹੁੰਦਾ ਹੈ। ਇਸ ਕਰਕੇ ਮਾਨ ਛੱਡ ਕੇ ਰਹਿਣਾ ਚਾਹੀਦਾ ਹੈ, ਚਾਹੇ ਚੰਗੀ ਕਿੱਡੀ ਉੱਚੀ ਕੋਲ ਹੋਵੇ, ਉਹਦਾ ਹੰਕਾਰ ਨਹੀਂ ਹੋਣਾ ਚਾਹੀਦਾ।
ਸੱਚੇ ਕੀ ਸਰਕਾਰ,
ਸੱਚੇ ਅਕਾਲ ਪੁਰਖ ਦੀ ਸਾਰਿਆਂ ਦੇ ਸਿਰ ਦੇ ਉੱਤੇ ਕਾਰ ਹੈ ਹੁਕਮ ਦੀ, ਸਾਰੇ ਦੇ ਸੱਚੇ ਦੀ ਪਰਜਾ ਹੈ, ਸ੍ਰਿਸ਼ਟੀ ਜਿੰਨੀ ਹੈ
ਜੁਗ ਜੁਗ ਜਾਣੀ ਹੈ,
ਜੁਗਾਂ ਜੁਗਾਂ ਚ ਵਿਆਪਕ ਹੈ, ਉਹਦੀ ਜਾਣਨਾ ਕਰੋ। ਸਾਰਿਆਂ ਦੇ ਸਿਰ ਤੇ ਹੁਕਮ ਦੀ ਕਾਰ ਹੈ, ਆਗਿਆ ਨਾਲ ਹੀ ਸਾਰੇ ਜੀ ਆਏ ਹੈ। ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾ ਹੈ,
ਹੁਕਮ ਮੰਨੇ ਸਰਦਾਰ।
ਜਿਹੜਾ ਸਰਦਾਰ ਇੱਥੇ ਅਕਾਲ ਪੁਰਖ ਦਾ ਨਾਮ ਹੈ, ਜੋ ਅਕਾਲ ਪੁਰਖ ਦਾ ਹੁਕਮ ਮੰਨਦਾ ਹੈ, ਜਾਂ ਸਰਦਾਰ ਸਤਿਗੁਰਾਂ ਦਾ ਅਰਥ ਕਰੋ, ਸਤਿਗੁਰਾਂ ਦਾ ਜਿਹੜਾ ਹੁਕਮ ਮੰਨਦਾ ਹੈ,
ਦਰ ਦੀ ਬਾਣੀ ਹੈ,
ਉਹ ਦਰ ਦੇ ਕੇ ਦੀਵਾਨ ਆਸਰਾ ਉਹਨਾਂ ਨੂੰ ਮਿਲ ਜਾਂਦਾ ਹੈ। ਜਿਹੜੇ ਹੁਕਮ ਮੰਨਦੇ ਆ ਸਰਦਾਰ ਅਕਾਲ ਪੁਰਖ ਦਾ, ਉਹ ਦਰ ਸਾਹਿਬ ਸੰਗਤ ਦੇ ਵਿੱਚ ਦੀਵਾਨ ਆਸਰੇ ਵਾਲੇ ਹੁੰਦੇ ਆ, ਭਾਣਾ ਮੰਨਣ ਵਾਲੇ ਪੁਰਖ ਪਰਮੇਸ਼ਰ ਨਾਲ ਮਿਲ ਜਾਂਦੇ ਆ। ਹੁਕਮ ਮੰਨੇ ਸਰਦਾਰ, ਜਿਹੜਾ ਹੁਕਮ ਮੰਨੇ ਉਹ ਸਾਰਿਆਂ ਦਾ ਸਰਦਾਰ ਬਣ ਜਾਂਦਾ ਹੈ। ਦਰ ਪਰਮੇਸ਼ਰ ਦੇ ਗਿਆਨ ਵਿੱਚ ਦੀਵਾਨੀਏ, ਉਹ ਪਰਮੇਸ਼ਰ ਦੇ ਸੱਚਖੰਡ ਦੀ ਕਚਹਿਰੀ ਦੇ ਦਰ ਦੇ ਵਿੱਚ ਉਹ ਦੀਵਾਨ ਆਸਰਾ ਰੂਪ ਪਰਮੇਸ਼ਰ ਦਾ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ।
ਫੁਰਮਾਨੀ
ਦਰਦੀ ਬਾਣੀ ਦਰਦੀ ਬਣ ਜਾਂਦਾ ਪਰਮੇਸ਼ਰ ਉਹਨਾਂ ਦਾ, ਦਰਦੀ ਬਾਣੀ ਦਰ ਸਿਰ ਦੇ ਅੰਦਰ ਦੀਵਾਨ ਆਸਰਾ ਪਰਮੇਸ਼ਰ ਦਾ ਮਿਲ ਜਾਂਦਾ ਹੈ।
ਫੁਰਮਾਨੀ ਹੈ ਕਾਰ,
ਫੁਰਮਾਨੀ ਹੈ ਕਾਰ। ਜਿਸ ਪ੍ਰਕਾਰ ਸਾਧ ਸੰਗਤ ਜੀ, ਕੋਈ ਪਾਤਸ਼ਾਹ ਦਾ ਹੁਕਮ ਹੋਵੇ, ਕਿਸੇ ਪਾਸੇ ਫੌਜ ਨੂੰ ਚੜ੍ਹਾਈ ਕਰਨੀ ਹੋਵੇ, ਉਸ ਵੇਲੇ ਘੋੜਾ ਦੇ ਉੱਤੇ ਸਵਾਰ ਨੂੰ ਭੇਜ ਦਿੰਦਾ, ਫਰਮਾ ਦਿੰਦਾ ਕਾਰ ਦੇ ਤਾਈ,
ਖਸਮ ਪਠਾਇਆ,
ਮਾਲਕ ਭੇਜ ਦਿੰਦਾ ਪਾਤਸ਼ਾਹ ਉਸ ਸਵਾਰ ਦੇ ਤਾਈ।
ਤਬਲ ਬਾਜ ਵਿਚਾਰ,
ਉਹ ਕਹਿੰਦਾ ਕਿ ਜਾਓ ਨਗਾਰਕੀ ਨੂੰ ਜਾ ਕੇ ਕਹੋ। ਤੇ ਨਗਾਰਕੀ ਜਿਹੜਾ ਤਬਲਵਾਜ, ਤਬਲ ਨੂੰ ਵਜਾਉਣ ਵਾਲਾ, ਉਹ ਵਿਚਾਰ ਕਰਕੇ ਕੂਚਦਾ ਉਸ ਵੇਲੇ ਧੁਸਾ,
ਸ਼ਬਦ ਸੁਣਾਇਆ,
ਸ਼ਬਦ ਸੁਣਾ ਦਿੰਦਾ, ਨਗਾਰੇ ਦੂਰੀ ਚੋਣ ਲਾ ਦਿੰਦਾ, ਬਿਗਲ ਵਜਾ ਦਿੰਦਾ, ਤਿਆਰ ਹੋ ਜੇ ਫੌਜ ਜਿੱਥੇ ਚੜ੍ਹਾਈ ਕਰਨੀ ਜਾਣਾ।
ਇੱਕ ਹੋਏ ਅਸਵਾਰ,
ਇੱਕ ਤਾਂ ਅਸਵਾਰ ਹੋ ਜਾਂਦੇ ਆ ਸੁਣਨ ਸਾਰੀ, ਜਿਹਨਾਂ ਦੇ ਬੂਟ ਪੱਟੀਆਂ ਕਸੀਆਂ ਹੁੰਦੀਆਂ, ਸਭ ਵਰਦੀ ਕਸੀ ਹੁੰਦੀ ਹੈ, ਸਭ ਭਾਰ ਬਰਦਾਰੀ ਪਹਿਲਾਂ ਬਣਾਈ ਹੁੰਦੀ ਹੈ, ਕਾਠੀਆਂ ਘੋੜਿਆਂ ਤੇ ਪਾਈਆਂ ਹੁੰਦੀਆਂ, ਉਹਦਾ ਝੱਟ ਜਿੰਨੇ ਫੌਜੀ ਹੈ ਸਾਰੇ ਰਸਾਲੇ ਵਾਲੇ ਅਸਵਾਰ ਹੋ ਜਾਂਦੇ ਇੱਕਦਮ ਪਾਤਸ਼ਾਹੀ ਹੁਕਮ ਸੁਣ ਕੇ।
ਇੱਕ ਨਾ ਸਾਖਤੀ,
ਇੱਕ ਜਿਹੜੇ ਹੁੰਦੇ ਆ ਜੇ ਸੁੱਤੇ ਪਏ ਉੱਠਦੇ ਆ, ਉਹ ਸਾਖਤੀ ਮੂੰਹ ਧੋਂਦੇ ਆ, ਕੋਈ ਚਾਹ ਪੀਂਦਾ, ਕੋਈ ਪੱਟੀਆਂ ਬੰਨਦਾ, ਉਹ ਤਿਆਰੀ ਜੀ ਕਰਨ ਲੱਗ ਜਾਂਦੇ ਆ।
ਇੱਕ ਨੀ ਵੱਧੇ ਭਾਰ,
ਇੱਕ ਜਿਹੜੇ ਸੁੱਤੇ ਪਏ ਮਗਰੋਂ ਉੱਠਦੇ ਆ, ਦੂਏ ਤਾਂ ਤੁਰ ਪੈਂਦੇ ਆ, ਉਹ ਆਪਦੇ ਭਾਰ ਬੋਰੀਆ ਬਿਸਤਰਾ ਹੀ ਬੰਨਦੇ ਹੁੰਦੇ ਆ।
ਇੱਕ ਨਾ ਤਾਖਤੀ,
ਜਿਹੜੇ ਪਹਿਲੇ ਆ ਉਹ ਇੱਕ ਨਾ ਤਾਖਤੀ, ਜਿਹੜੇ ਸਵਾਰ ਹੋ ਗਏ ਤਾਂ ਤਾਖਤੀ ਦੌੜ ਕਰ ਦਿੰਦੇ ਆ, ਜਿਹੜੇ ਦੌੜ ਜਿਹਨਾਂ ਨੂੰ ਭਾਰ ਬੰਨੇ ਆ ਉਹ ਤਿਆਰੀ ਕਰ ਲੈਂਦੇ ਆ, ਜਿਹਨਾਂ ਤਿਆਰੀ ਕੀਤੀ ਉਹ ਸਵਾਰ ਹੋ ਜਾਂਦੇ ਆ, ਕਿਉਂ ਚੱਲਣ ਚ ਫਰਕ ਪੈ ਜਾਂਦਾ ਸਾਰਿਆਂ ਦੇ। ਇਸੇ ਪ੍ਰਕਾਰ
ਫੁਰਮਾਨੀ ਹੁਕਮ ਮੰਨੇ ਫੁਰਮਾਨੀ ਹੈ ਕਾਰ।
ਪਰਮੇਸ਼ੁਰ ਨੇ ਜਿਹੜੀ ਵੇਦ ਸ਼ਾਸਤਰਾਂ ਦੁਆਰਾ ਕਾਰ ਜਗਤ ਨੂੰ ਕਰਨ ਵਾਸਤੇ ਆਗਿਆ ਪੀਏ ਨਾ, ਕਿ ਪਰਮੇਸ਼ੁਰ ਦਾ ਸਿਮਰਨ ਕਰਕੇ ਪਈ, ਪਰਮੇਸ਼ੁਰ ਦਾ ਸਰਵਣ ਕਰਕੇ, ਮੰਨਣ ਕਰਕੇ, ਨਿਰਾਸਨ ਕਰਕੇ, ਇੰਦਰੀਆਂ ਨੂੰ ਰੋਕ ਕੇ, ਮਨ ਨੂੰ ਰੋਕ ਕੇ ਮੈਨੂੰ ਪ੍ਰਾਪਤ ਹੋ ਸਕਦੇ ਹੋ। ਇਹ ਤਾਂ ਜਿਵੇਂ ਫੌਜੀਆਂ ਦੇ ਤਾਂ ਹੁਕਮ ਹੁੰਦਾ ਪਾਤਸ਼ਾਹ ਦਾ, ਇਸ ਪ੍ਰਕਾਰ ਆਗਿਆ ਫਰਮਾਈ ਹੈ ਵਾਹਿਗੁਰੂ ਨੇ। ਇਹ ਤੇ ਸਾਰਾ ਸੰਸਾਰ ਫੌਜ ਦੀ ਨੇ ਹੀ ਬਣਾਇਆ ਹੋਇਆ ਹੈ। ਵੇਦ ਸ਼ਾਸਤਰ ਜਿਹੜੇ ਆ ਇਹ ਘੋੜਿਆਂ ਦੀ ਨੇ ਆਈ ਹੈ, ਵਿਆਸ ਆਦਿਕਾਂ ਦੇ ਜਿਹੜੇ ਸਰੀਰ ਹੈ ਇਹ ਸਾਰੇ ਘੋੜ ਸਵਾਰ ਹੋ ਕੇ ਆਏ ਹਨ।
ਖਸਮ ਪਠਾਇਆ,
ਖਸਮ ਅਕਾਲ ਪੁਰਖ ਦੇ ਭੇਜੇ ਹੋਏ ਜਿੰਨੇ ਅਵਤਾਰ ਰਿਸ਼ੀ ਮੁਨੀ ਪਕੰਬਰ ਆਏ ਹਨ।
ਤਬਲ ਬਾਜ ਵਿਚਾਰ,
ਉਹ ਨਗਾਰਕੀਆਂ ਨੂੰ ਵਿਚਾਰ ਕਰਕੇ ਜਿਵੇਂ ਵਿਆਸ ਰਿਸ਼ੀ ਚੌਂ ਵੇਦਾਂ ਨੂੰ ਜਿਲਦ ਬਣਾ ਕਰਕੇ ਅੱਗੇ 18 ਪ੍ਰਾਣ ਬਣਾਏ, 6 ਸ਼ਾਸਤਰ ਬਣਾਏ,
ਸ਼ਬਦ ਸੁਣਾਇਆ,
ਸ਼ਬਦ ਹੁਕਮ ਸੁਣਾ ਤਾ ਕਿ ਪਹਿਲਾਂ ਨਿਸ਼ਕਾਮ ਕਰਮ ਕਰੋ, ਫਿਰ ਉਪਾਸ਼ਨਾ ਕਰੋ, ਫਿਰ ਗਿਆਨ ਦੀ ਪ੍ਰਾਪਤੀ ਹੋਵੇਗੀ। ਇਹ ਸ਼ਬਦ ਸੁਣਾਤਾ ਉਪਦੇਸ਼ ਦੇਤਾ।
ਇੱਕ ਹੋਏ ਅਸਵਾਰ,
ਇੱਕ ਸੁਣ ਕੇ ਅਸਵਾਰ ਹੋ ਗਏ ਸਰਵਣ ਮੰਨਣ ਦੇ।
ਇੱਕ ਨਾ ਸਾਖਤੀ,
ਇੱਕ ਨਾ ਤਿਆਰੀ ਕੀਤੀ ਵਿਰਾਗ ਵਿਵੇਕ ਆਦਿਕਾਂ ਦੀ।
ਇੱਕ ਨੀ ਵੱਧੇ ਭਾਰ,
ਇੱਕ ਨਾ ਇੰਦਰੀਆਂ ਦੇ ਦਮਨ ਕਰਨ ਨੂੰ ਭਾਰ ਬੰਨੇ, ਨਿਸ਼ਕਾਮ ਕਰਮ ਕਰਨ ਲੱਗ ਗਏ।
ਇੱਕ ਨਾ ਤਾਖਤੀ,
ਇੱਕ ਨਾ ਦੌੜ ਕਰਤੀ, ਜਿਹਨਾਂ ਸਰਵਣ ਮੰਨਣ ਅਭਿਆਸਨ ਕੀਤਾ ਉਹਨਾਂ ਨੂੰ ਦੌੜ ਕੀਤੀ, ਦੌੜ ਕਰਕੇ ਵਰਜੇ ਬੁੱਧੀ ਨੂੰ ਜਿੱਤ ਕਰਕੇ ਸਿੱਖਿਆਤਾ ਜਿਹੜੀ ਕਰਨੀ ਹੈ, ਇਹ ਤਖ਼ਤ ਦੀ ਪ੍ਰਾਪਤੀ ਉਹਨਾਂ ਨੂੰ ਹੋ ਗਈ, ਉਹ ਸਰੂਪ ਰੂਪੀ ਤਖ਼ਤ ਤੇ ਪਹੁੰਚ ਗਏ। ਜਿਹਨਾਂ ਨੇ ਇੱਕ ਨਾ ਇੰਦਰੀਆਂ ਰੂਪੀ ਭਾਰ ਬੰਨੇ ਸੀ, ਉਹਨਾਂ ਨੇ ਤਿਆਰੀ ਕਰ ਲਈ ਸਰਵਣ ਵਿਰਾਗ ਵੇਖਣ ਸੰਮਤੀ ਮੁੱਖ ਇੱਛਾ ਧਾਰਨ ਕਰ ਲਈ ਅਤੇ ਜਿਹਨਾਂ ਨੇ ਮੋਕਸ਼ ਇਹ ਚਾਰੇ ਸਾਧਨ ਕੀਤੇ ਸੀ ਉਹ ਸਰਵਣ ਦੀ ਸਵਾਰੀ ਵਾਲੇ ਹੋ ਗਏ। ਜਿਹੜੇ ਸਵਾਰੀ ਹੋ ਗਏ ਮੰਨਣ ਵਾਲਿਆਂ ਨੂੰ ਦੌੜ ਕਰ ਦਿੱਤੀ, ਨਿਧਿਆਸਣ ਵਾਲਿਆਂ ਨੂੰ ਉਸ ਥਾਂ ਪਹੁੰਚਣ ਦੀ ਕੀਤੀ। ਇਸ ਪ੍ਰਕਾਰ ਉਹ ਤਖ਼ਤ ਤੇ ਪਹੁੰਚ ਗਏ। ਤੇ ਇੱਕ ਸਵਾਰ ਹੋ ਗਏ ਜਿਹੜੇ ਸਰਵਣ ਮੰਨਣ ਦੇ, ਉਹਨਾਂ ਨੇ ਇਸ ਪ੍ਰਕਾਰ ਸਾਖਤੀ ਤਿਆਰੀ ਕਰ ਲਈ ਉਸ ਪਰਮੇਸ਼ਰ ਦੇ ਮਿਲਣ ਦੀ। ਇੱਕ ਨਾਲ ਨਿੰਦੀਆਂ ਰੂਪੀ ਭਾਰ ਬੰਨੇ ਜਿਹੜੇ ਉਹ ਤਖ਼ਤ ਅੱਗੇ ਨੂੰ ਦੌੜ ਕਰਤੀ ਉਹਨਾਂ ਨੇ, ਜਿਹਨਾਂ ਦੌੜ ਕੀਤੀ ਸੀ ਉਹ ਅੱਗੇ ਪਹੁੰਚ ਗਏ ਤਖ਼ਤ ਦੇ ਉੱਤੇ। ਇਸ ਪ੍ਰਕਾਰ ਜਿਹੜੇ ਫੌਜੀਆਂ ਦੇ ਚੱਲਣ 'ਚ ਫਰਕ ਹੈ ਨਾ, ਇਹਨੇ ਸਭ ਸੰਗਤ ਜੀ ਸਾਡੇ ਅਸੀਂ ਜਨਮ ਧਾਰ ਕੇ ਆਉਂਦੇ ਹਾਂ, ਜਿਹਨਾਂ ਨੇ ਪਿਛਲੇ ਜਨਮਾਂ 'ਚ ਕੋਈ ਕਰਮ ਕੀਤੇ ਨੇ ਚੰਗੇ ਨਿਸ਼ਕਾਮ ਕਰਮ, ਅਤੇ ਇੰਦਰੀਆਂ ਦਾ ਦਮਨ ਕੀਤਾ ਹੋਇਆ, ਉਹ ਜਦੋਂ ਜਨਮ ਧਾਰਦੇ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਗਰੀਬ ਨੂੰ ਆਦਿ ਤਬਲ ਬਾਜ ਨਗਾਰ ਕੇ ਵੀ ਨਿਆਈ ਹੈ, ਸ਼ਬਦ ਰੂਪੀ ਨਗਾਰਾ ਮਹਾਰਾਜ ਸਾਹਿਬ ਵਜਾਉਂਦੇ ਹੈ। ਅਤੇ ਇਸ ਨਗਾਰੇ ਨੂੰ ਸੁਣ ਕੇ ਇੱਕ ਤਾਂ ਗੁਰੂ ਸਾਹਿਬ ਦਾ ਜਿਹੜਾ ਸਰੀਰ ਹੈ ਇਹ ਸੁਰਤੀ ਦੇ ਅਸਵਾਰ ਮਹਾਰਾਜ ਸਾਹਿਬ ਹੈ, ਜਿੱਥੇ ਚਾਹੁੰਦੇ ਸੁਰਤ ਨਾਲ ਭਾਈ ਬਾਲੇ ਮਰਦਾਨੇ ਨੂੰ ਵੀ ਲੈ ਜਾ ਕਰਦੇ, ਅਤੇ ਨਗਾਰਾ ਰਬਾਬ ਜਿਵੇਂ ਮਰਦਾਨੇ ਦੇ ਪਾਸੋਂ ਵਜਾਇਆ ਕਰਦੇ, ਕੀਰਤਨ ਕਰਿਆ ਕਰਦੇ ਸੱਚੇ ਪਾਤਸ਼ਾਹ। ਇਸ ਪ੍ਰਕਾਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਇਹ ਨਵਾਂ ਖੰਡਾਂ ਸੱਤਾਂ ਦੀ ਪੰਜ ਕੀਰਤਨ ਦਾ ਨਗਾਰਾ ਜਦੋਂ ਵਜਾਇਆ, ਉਸ ਕੀਰਤਨ ਦੇ ਅਸਵਾਰੀ ਸੁਣ ਕਰਕੇ ਇੱਕ ਤਾਂ ਅਸਵਾਰ ਹੋ ਗਏ, ਸਰਵਣ ਕਰ ਲਿਆ ਮਹਾਰਾਜ ਨਾਮ ਨੂੰ, ਅਤੇ ਮੰਨਣ ਕਰਕੇ ਉਹਨਾਂ ਨੇ ਦੌੜ ਕਰ ਦਿੱਤੀ, ਨਿਧਿਆਸਣ ਕਰਕੇ ਉਸ ਥਾਂ ਪਹੁੰਚਣ ਦੀ ਕੀਤੀ। ਇੱਕ ਨਾਲ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਇਸੇ ਜਨਮ ਵਿੱਚ ਹੀ ਗੁਰੂ ਦੇ ਉਪਦੇਸ਼ ਨੂੰ ਧਾਰਿਆ, ਪਿਛਲੇ ਜਨਮਾਂ 'ਚ ਕੋਈ ਲਾਗ ਨਹੀਂ ਸੀ ਉਪਦੇਸ਼ ਦੀ, ਉਹਨਾਂ ਇੰਦਰੀਆਂ ਰੂਪੀ ਭਾਰ ਨੂੰ ਇੰਦਰੀਆਂ ਦੇ ਦਿਸ਼ਿਆਂ ਵੱਲੋਂ ਇੰਦਰੀਆਂ ਨੂੰ ਬੰਨਣ ਲੱਗ ਗਏ। ਇਸ ਪ੍ਰਕਾਰ ਅਤੇ ਜਿਨ੍ਹਾਂ ਨੂੰ ਦੌੜ ਕਰ ਦਿੱਤੀ ਉਹ ਸਭ ਸੰਗਤ ਜੀ ਇਸ ਜਨਮ ਦੇ ਵਿੱਚ ਵਾਹਿਗੁਰੂ ਨੂੰ ਪ੍ਰਾਪਤ ਹੋ ਗਏ। ਇਉਂ ਫੌਜੀਆਂ ਦੇ ਚੱਲਣ 'ਚ ਜਿਵੇਂ ਫਰਕ ਹੈ ਨਾ, ਇਵੇਂ ਵਾਹਿਗੁਰੂ ਦੀ ਪਹੁੰਚ ਵਿੱਚ ਕਮਾਈ 'ਚ ਫਰਕ ਹੈ। ਜਿਨ੍ਹਾਂ ਦੀ ਪਿਛਲੇ ਜਨਮਾਂ ਦੀ ਕਮਾਈ ਹੈ ਉਹ ਜਦੋਂ ਗੁਰੂ ਸਾਹਿਬ ਦਾ ਸ਼ਬਦ ਸੁਣਦੇ ਇੱਕਦਮ ਮਹਾਰਾਜ ਦੇ ਸਰਵਣ ਮੰਨਣ ਦੇ ਘੋੜਿਆਂ 'ਤੇ ਸਵਾਰ ਹੋ ਕੇ ਤਖ਼ਤ 'ਤੇ ਪਹੁੰਚ ਜਾਂਦੇ, ਅਤੇ ਇੱਕ ਨਾ ਜਿਨ੍ਹਾਂ ਨੂੰ ਪਿਛਲੇ ਜਨਮਾਂ 'ਚ ਥੋੜ੍ਹੇ ਸਾਧਨ ਕੀਤੇ ਇੰਦਰੀਆਂ ਦਾ ਦਮਨ ਕਰਨ ਲੱਗ ਜਾਂਦੇ ਹੈ, ਜਿਨ੍ਹਾਂ ਇੰਦਰੀਆਂ ਦਮਨ ਪਿਛਲੇ ਜਨਮਾਂ 'ਚ ਕੀਤਾ ਉਹ ਵਿਰਾਗ ਵੇਗ ਆਦਿਕ ਧਾਰਨ ਕਰਨ ਲੱਗ ਜਾਂਦੇ ਹੈ। ਇਉਂ ਜਿਵੇਂ ਫੌਜੀਆਂ 'ਚ ਫਰਕ ਪੈਂਦਾ ਹੈ, ਐਂ ਸਾਡੇ ਜਨਮਾਂ ਦੇ ਕਰਮਾਂ 'ਚ ਫਰਕ ਹੈ। ਸੋ ਧੰਨ ਉਹ ਪੁਰਖਾਂ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਅਕਾਲ ਪੁਰਖ ਦੀ ਜਿਹੜੀ ਕਾਰ ਫਰਮਾਈ ਉਹਨੂੰ ਲੈ ਕੇ ਆਏ ਹੈ, ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਸਰੀਰ ਰੂਪੀ ਇਲਾਕੇ 'ਤੇ ਸਵਾਰ ਹੋ ਕੇ ਆਏ ਹੈ, ਅਕਾਲ ਪੁਰਖ ਵਾਹਿਗੁਰੂ ਦੇ ਭੇਜੇ ਹੋਏ, ਅਤੇ ਨਗਾਰ ਚੀਜ਼ ਵੀ ਨਹੀਂ ਆਈ, ਮਹਾਰਾਜ ਨੇ ਸ਼ਬਦ ਰੂਪੀ ਨਗਾਰਾ ਵਜਾ ਕੇ ਉਪਦੇਸ਼ ਸੁਣਾਉਣਾ ਕੀਤਾ ਹੈ। ਇੱਕ ਤਾਂ ਸਰਵਣ ਦੇ ਸਵਾਰ ਹੋ ਗਏ ਹੈ, ਇੱਕ ਨਾਲ ਸਾਖ ਦੀ ਤਿਆਰੀ ਕੀਤੀ ਹੈ ਵਿਰਾਗ ਵੇਕ ਆਦਿਕਾਂ ਦੀ, ਇੱਕ ਨਾਲ ਇੰਦਰੀਆਂ ਰੂਪੀ ਭਾਰਾਂ ਨੂੰ ਬੰਨ ਲਿਆ ਰੋਕ ਲਿਆ ਨਿਸ਼ਕਾਮ ਕਰਮ ਕਰਕੇ, ਇੱਕ ਨਾਲ ਨੂੰ ਤਖ਼ਤ ਸਰੂਪ ਦੀ ਪ੍ਰਾਪਤੀ ਹੋ ਗਈ ਹੈ। ਇਸ ਪ੍ਰਕਾਰ ਸਾਧ ਸੰਗਤ ਜਿਨ੍ਹਾਂ ਜਿਨ੍ਹਾਂ ਜਿਵੇਂ ਕਮਾਈਆਂ ਕੀਤੀਆਂ ਉਹਨਾਂ ਨੂੰ ਪਹੁੰਚ ਹੋਈ ਹੈ। ਹੁਣ ਇੱਥੇ ਹੀ ਸਮਾਪਤੀ ਕਰੀਏ।
ਇੱਕ ਹੋਏ ਅਸਵਾਰ ਸਲੋਕ ਮਹੱਲਾ ਪਹਿਲਾ, ਜਾਂ ਪੱਕਾ ਤਾਂ ਕੱਟਿਆ, ਮਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਤਿਗੁਰੂ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਆਪ ਨਿਵਾਸ ਕਰ ਰਹੇ ਹਨ। ਇੱਥੇ ਬਹੁਤ ਸਾਰੇ ਜ਼ਿਮੀਂਦਾਰ ਗੁਰੂ ਮਹਾਰਾਜ ਸਾਹਿਬ ਦੀ ਸ਼ਰਨ ਵਿੱਚ ਆਏ, ਇਹਨਾਂ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਅਸੀਂ ਜ਼ਿਮੀਂਦਾਰ ਹੈ, ਜਿਸ ਪ੍ਰਕਾਰ ਸਾਨੂੰ ਸਮਝ ਪੈ ਜਾਵੇ ਉਸ ਤਰੀਕੇ ਨਾਲ ਮਹਾਰਾਜ ਆਪ ਅੰਮ੍ਰਿਤ ਰੂਪ ਉਪਦੇਸ਼ ਸਾਨੂੰ ਬਖਸ਼ੋ। ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਖੇਤੀ ਦੇ ਤਰੀਕੇ ਦੇ ਨਾਲ ਉਪਦੇਸ਼ ਬਖਸ਼ਦੇ ਹੋਏ ਇਹ ਸਿੱਖਿਆ ਦਿੰਦੇ ਹਨ।
ਸਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ।
ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਸੁਣੋ ਹੋਏ ਪਿਆਰਿਓ, ਜਿਸ ਵਕਤ ਖੇਤੀ ਪੱਕ ਜਾਂਦੀ ਹੈ, ਜਦੋਂ ਖੇਤ ਪੱਕ ਜਾਂਦਾ ਹੈ
ਤਾਂ ਕੱਟਿਆ।
ਉਸ ਖੇਤ ਦੇ ਤਾਈ ਫੇਰ ਦਾਤੀਆਂ ਲੈ ਕੇ ਕਿਸਾਨ ਕੱਟ ਲੈਂਦੇ ਹੈ।
ਰਵੀ ਸੋ ਪੱਲੜ ਵਾੜ,
ਫਿਰ ਸਾਹਿਬ ਸੰਗਤ ਜੀ ਪੱਲਰ ਖਾਲੀ ਜਿਹੜੀ ਬਾੜ ਹੈ ਨਾਲੇ ਖੇਤ ਦੇ ਉਹ ਕੱਲੀ ਰਹਿ ਜਾਂਦੀ ਹੈ।
ਸਣ ਕੀ ਸਾਰਾ ਕਿੱਥੇ
ਵਿੱਚੋਂ ਲੈ ਕਰਕੇ ਅਨਾਜ ਦੇ ਟਾਈਮ ਸਣੇ ਕਿਸਾਰ ਨਾ ਕਸੀਰਾਂ ਵਾਲੀਆਂ ਕਣਕਾਂ ਜਿਵੇਂ ਕੋਨੀਆਂ ਕਣਕਾਂ ਵੱਖਰੀਆਂ ਕਸੀਰਾਂ ਤੋਂ ਬਿਨਾਂ ਸਣੇ ਕਸੀਰਾਂ ਦੇ ਜਿਹਦੇ ਸੂਈਆਂ ਜਿਹੀਆਂ ਖੜੀਆਂ ਹੁੰਦੀਆਂ ਕਣਕ ਦੀਆਂ ਉਹ ਸਣੇ ਕਸੀਰਾਂ ਦੇ ਅਨਾਜ ਦੇ ਟਾਈਮ ਕਿਸ ਦਿੱਤਾ
ਕਣ ਲਾਇਆ
ਦੇ ਨਾਲ ਵਾਹ ਦਿੱਤਾ
ਕਣ ਲਾਇਆ ਤਨ ਝਾੜ
ਉਹਦੇ ਚ ਕਣ ਜਿਹੜਾ ਅਨਾਜ ਸੀ ਉਸ ਨੂੰ ਤਨ ਸਾਥੋਂ ਤੂੜੀ ਦੇ ਵੱਖਰਾ ਝਾੜ ਕੇ ਕਰ ਲਿਆ। ਦੋ ਪੁੜ ਚੱਕੀ ਦੇ ਹਨ ਇੱਕ ਉਤਲਾ ਕੇਸਲਾ ਦੋਹਾਂ ਨੂੰ ਜੋੜ ਕਰਕੇ
ਪੀਸਣ ਆਏ ਬੈਠੋ
ਪੀਣ ਵਾਲੇ ਆ ਕੇ ਬੈਠ ਜਾਂਦੇ ਹਨ।
ਜੋ ਦਰ ਰਹੇ ਸੋ ਉਭਰੇ
ਪੀਣ ਦੇ ਦਰ ਨਾਲ ਰਹਿ ਜਾਂਦੇ ਹੈ ਉਹ ਦਾਣੇ ਬਚ ਜਾਂਦੇ ਹਨ।
ਨਾਨਕ ਅਜਬ ਡਿੱਠ
ਬਾਕੀ ਸੈਂਕੜੇ ਮਨੇ ਦਾਣੇ ਪੀਹੀ ਜਾਂਦੇ ਹਨ। ਇਹ ਬੜਾ ਸ਼ਬਦ ਦੇਖੀਦਾ ਹੈ ਜਿਹੜੇ ਕੀਲੀ ਦੇ ਨਾਲ ਦਾਣੇ ਰਹਿ ਜਾਂਦੇ ਹੈ ਉਹ ਦਲੇ ਨਹੀਂ ਜਾਂਦੇ ਉਹ ਪੀਠੇ ਨਹੀਂ ਜਾਂਦੇ ਇਹ ਬੜਾ ਸ਼ਬਦ ਵੇਖੀਦਾ ਹੈ। ਇਸੇ ਪ੍ਰਕਾਰ ਹਜ਼ੂਰ ਦ੍ਰਿਸ਼ਟਾਂਤ ਦਿੰਦੇ ਹਨ
ਜਾਂ ਪੱਕਾ ਤਾਂ ਕੱਟਿਆ
ਭਾਈ ਜਦੋਂ ਪੱਕ ਗਈ ਉਮਰ ਜਦੋਂ ਬਿਰਧ ਅਵਸਥਾ ਹੋ ਗਈ ਉਸ ਵੇਲੇ ਸੰਬੰਧੀਆਂ ਦਾ ਮੋਹ ਜਿਹੜਾ ਸੀ ਟੁੱਟ ਗਿਆ ਜਿੱਥੇ ਬੈਠਾ ਉੱਥੇ ਹੀ ਬੈਠਾ ਰਹਿ ਜਾਂਦਾ ਹੈ। ਇਸ ਪ੍ਰਕਾਰ ਤਾਂ ਕੱਟਿਆ ਉਸ ਵੇਲੇ ਸੰਬੰਧੀਆਂ ਨਾਲੋਂ ਵਿਛੋੜ ਦੇਣ ਰੂਪ ਕੱਟ ਦਿੱਤਾ ਇਸ ਜੀਵ ਦੇ ਤਾਈ ਜਿਸ ਵਕਤ ਆਯੂ ਪੂਰੀ ਹੋਣ ਤੇ ਆਈ
ਰਹੀ ਸੋ ਪੱਲਰ ਵਾੜ
ਫਿਰ ਉਸ ਵੇਲੇ ਸਾਧ ਸਿੰਘ ਜੀ ਪੱਲਰ ਫੋਕੀ ਸੰਬੰਧੀਆਂ ਦੀ ਬਾੜ ਹੀ ਰਹਿ ਗਈ ਨਾਲੇ ਐਵੇਂ ਅਫਸੋਸ ਕਰਨ ਵਾਲੇ ਪਰਾਲੀ ਦੀਆਂ ਗੱਲਾਂ ਮਾਰਨ ਵਾਂਗੂ ਸੰਬੰਧੀ ਉਦਾਰੇ ਬੈਠੇ ਝੂਮਰ ਪਾ ਕੇ ਬੈਠੇ ਰਹਿੰਦੇ ਹਨਗੇ ਰਹੀ ਸੋ ਪੱਲਰ ਵਾੜ ਜਾਂ ਪੱਲਰ ਪਰਾਲੀ ਦੀ ਨਹੀਂ ਆਈ ਵਾੜ ਜਿਹੜੀ ਸੰਬੰਧ ਪ੍ਰੇਮ ਹੈ ਇਹਨੇ ਝੂਠਾ ਹੀ ਪ੍ਰੇਮ ਰਹਿ ਜਾਂਦਾ ਹੈ ਪੱਲਰ ਦੀ ਨਹੀਂ ਆਈ ਫੋਕਾ ਸਰੀਰ ਵਾੜ ਦੀ ਨਹੀਂ ਆਈ ਸਥੂਲ ਰਹਿ ਜਾਂਦਾ ਹੈ।
ਸਣ ਕੀ ਸਾਰਾ ਕਿੱਥੇ
ਕਸੀਰਾਂ ਦੇ ਜਿਸ ਪ੍ਰਕਾਰ ਦਾਣਿਆਂ ਦੇ ਤਾਈ ਫਲਿਆਂ ਵਿੱਚ ਗਾਇਆ ਜਾਂਦਾ ਹੈ ਇਸੇ ਪ੍ਰਕਾਰ ਕਸੀਰਾਂ ਦੀ ਨਹੀਂ ਕੌਣ ਇੰਦਰੀਏ ਅੱਖਾਂ ਕੰਨ ਨਾਸਾਂ ਆਦਿਕ ਇਹ ਜਿਹੜੇ ਇੰਦਰੀਏ ਕਸੀਰਾਂ ਦੀ ਨਹੀਂ ਆਈ ਹਨ ਇਹਨਾਂ ਦੇ ਸਣੇ ਸਥੂਲ ਸਰੀਰ ਦੇ ਤਾਈ ਕਿਸ਼ ਦਿੱਤਾ ਪੀਹਾ ਗਿਆ ਇਸਦੇ ਤਾਈ
ਕਣ ਲਾਇਆ ਤਨ ਝਾੜ
ਇਹਦੇ ਵਿੱਚੋਂ ਤਨ ਸਾਥੋਂ ਕਣ ਸੂਖਮ ਸਰੀਰ ਜਿਹੜਾ ਅਨਾਜ ਦੀ ਨਹੀਂ ਆਈ ਸੀ ਉਹ ਜਮਾਂ ਨੂੰ ਝਾੜ ਲਿਆ ਵੱਖਰਾ ਕਰ ਲਿਆ ਸਥੂਲ ਸਰੀਰ ਜਿਹੜਾ ਸੀ ਇਹ ਫੋਕੀ ਬਾੜ ਵੀ ਨਹੀਂ ਆਈ ਪਿਆ ਰਹਿ ਗਿਆ।
ਦੋਏ ਪੁੜ ਚੱਕੀ ਜੋੜ ਕੇ
ਫਿਰ ਪ੍ਰਲੋਕ ਵਿੱਚ ਜਾ ਕੇ ਕੀਤੇ ਹੋਏ ਕਰਮਾਂ ਅਨੁਸਾਰ ਜੀਆਂ ਦੇ ਜਮ ਦੰਡ ਦਿੰਦੇ ਹੈ ਦੋ ਪੁੜ ਚੱਕੀਆਂ ਦੇ ਜੋੜ ਕਰਕੇ
ਪੀਸਣ ਆਏ ਬਹਿਥ
ਕਾਲ ਤੇ ਕੁਦਰਤ ਪੀਣ ਵਾਸਤੇ ਸਾਰਿਆਂ ਜੀਆਂ ਦੇ ਖਤਮ ਕਰਨ ਵਾਸਤੇ ਆ ਕੇ ਬੈਠ ਜਾਂਦਾ ਹੈ।
ਜੋ ਦਰ ਰਹੇ ਸੋ ਉਭਰੇ
ਇਸੇ ਪ੍ਰਕਾਰ ਜਿਹੜੇ ਕੀਲੀ ਦੇ ਦਰ ਨਾਲ ਰਹਿ ਜਾਂਦੇ ਹੈ ਉਹ ਦਾਣੇ ਬਚ ਜਾਂਦੇ ਹੈ।
ਨਾਨਕ ਅਜਬ ਡਿੱਠ
ਇਹ ਬੜਾ ਅਸਚਰਜ ਵੇਖਿਆ ਹੈ ਇਸੇ ਪੁਰਖ ਦੋ ਪੁੜ ਹਨ ਜੰਮਣ ਤੇ ਮਰਨ ਇਹ ਚੱਕੀ ਦੇ ਕਾਲ ਰੂਪੀ ਚੱਕੀ ਦੇ ਇਹਦੇ ਵਿੱਚ ਜੋੜ ਕਰਕੇ ਜੀਆਂ ਦੇ ਤਾਈਂ
ਪੀਸਣ ਆਏ ਬਹਿਠ
ਇਹ ਕੁਦਰਤੀ ਜੋ ਮਾਇਆ ਸਬਦ ਬ੍ਰਹਮ ਹੈ ਕਾਲ ਤੇ ਕਾਲੀ ਇਹ ਦੋਵੇਂ ਪੀਹ ਆ ਕੇ ਬੈਠੇ ਹਨ ਇਸ ਨੂੰ ਪੀਹ ਲਏ ਹਨ
ਜੋ ਦਰ ਰਹੇ ਸੋ ਉਭਰੇ
ਜਿਹੜੇ ਸਾਧ ਸੰਗਤ ਰੂਪੀ ਦਰਵਾਜ਼ੇ 'ਚ ਰਹਿ ਜਾਂਦੇ ਹੈ ਉਹ ਬਚ ਜਾਂਦੇ ਹਨ।
ਨਾਨਕ ਅਜਬ ਦੇਖੋ
ਇਹ ਬੜਾ ਅਸਚਰਜ ਦੇਖਿਆ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਦੋ ਪੁੜੋ ਹੈ ਚੱਕੀ ਦੇ ਨਿਆਈ ਇਹ ਦੇਹ ਦੇ ਪ੍ਰਾਣ ਤੇ ਅਪਾਨ ਬਾਜੂ ਜਿਹੜੀ ਹੈ ਜਿਹੜੇ ਪ੍ਰਾਣ ਬਾਹਰ ਨੂੰ ਨਿਕਲਦੇ ਹਨ ਹਿਰਦੇ ਵਿੱਚੋਂ ਅਪਾਨ ਬਾਜੂ ਜਿਹੜੀ ਮੂਲ ਦੁਆਰੇ ਥਾਣੀ ਥੱਲੇ ਨੂੰ ਖਾਰ ਦਿੰਦੀ ਹੈ ਇਹ ਦੋ ਪੁੜ ਬਣੇ ਹੋਏ ਹੈ ਚੱਕੀ ਦੇ ਇਸ ਦੇ ਵਿੱਚ ਜਦੋਂ ਅੰਤ ਦਾ ਸਮਾਂ ਆਉਂਦਾ ਹੈ ਜਮੇ ਨੂੰ ਪੀਣ ਵਾਸਤੇ ਇਸ ਨੂੰ ਨਾਸ਼ ਕਰਨ ਵਾਸਤੇ ਆ ਕੇ ਸਥਿਤ ਹੋ ਜਾਂਦੇ ਬਹਿ ਜਾਂਦੇ ਹੈ ਜਿਹੜੇ ਸਾਧ ਸੰਗਤ ਰੂਪੀ ਦਰ ਦੇ ਨਾਲ ਕੀਲੀ ਦੇ ਰਹਿ ਜਾਂਦੇ ਹੈ ਉਹਨਾਂ ਦਾ ਬਚਾਅ ਹੁੰਦਾ ਹੈ ਇਹ ਬੜਾ ਅਸਚਰਜ ਵੇਖਿਆ ਹੈ। ਇਸੇ ਪ੍ਰਕਾਰ ਭਾਈ ਸਾਹਿਬ ਨੇ ਲਿਖਿਆ ਹੈ ਕਹਿੰਦੇ ਹਨ ਗੁਰਪਗ ਪ੍ਰੇਮ ਸੋ ਕੀਲ ਕਾ ਮਨ ਦਾਨੋ ਤਹਿਕੀਨ ਮੋਹ ਆਦਿਕ ਪਟ ਪਿੱਠਦੇ ਰਾਖੇਂਗੇ ਲੱਖ ਦੀਆਂ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਅੰਤਰੀਆਮੀ ਗੁਰੂ ਸਾਹਿਬ ਦੇ ਜਿਹੜੇ ਚਰਨਾਂ ਕਮਲਾਂ ਦਾ ਪ੍ਰੇਮ ਹੈ, ਕਿਲੀ ਦੀ ਨਿਆਈ ਹੈ, ਜਿਨ੍ਹਾਂ ਨੇ ਆਪਣੇ ਮਨ ਰੂਪੀ ਦਾਣੇ ਨੂੰ ਨੇੜੇ ਕਰ ਦਿੱਤਾ ਹੈ। ਜਿਹੜੇ ਮੋਹ ਕਾਮ ਕਰੋ ਲੋ ਮੋਹ ਹੰਕਾਰ ਆਦਿਕ ਇਹ ਵਿਕਾਰ ਹਨਗੇ, ਤੇ ਸ਼ਬਦ ਸਪਰਸ਼ ਰੂਪ ਰਸ ਦਾ ਵਿਸ਼ੇ ਹੈ, ਇਹ ਪੁੜ ਦੋ ਭਿੜਦੇ ਹੈ। ਇਹਨਾਂ ਚ ਭਿੜਦਿਆਂ ਹੋਇਆਂ ਪੁੜਾਂ ਚੋਂ ਆਪਣੇ ਦੀਨ ਸੇਵਕ ਜਾਣ ਕੇ ਮਾਰਾ ਗਰੀਬ ਜਾਣ ਕੇ ਰੱਖਿਆ ਕਰ ਲੈਣਗੇ। ਇਸ ਪ੍ਰਕਾਰ ਜ਼ਮੀਨ ਤੇ ਅਸਮਾਨ ਦੀ ਦੋ ਪੁੜ ਹੈ, ਜ਼ਮੀਨ ਤੇ ਅਸਮਾਨ ਦੇ ਅੰਦਰ ਆ ਕੇ ਸਾਬਤ ਕੋਈ ਨਹੀਂ ਰਿਹਾ, ਸਭ ਨੂੰ ਕਾਲ ਨੇ ਭੱਖਣ ਕਰ ਲਿਆ ਹੈ। ਇਹ ਜ਼ਮੀਨ ਤੇ ਅਸਮਾਨ ਰੂਪੀ ਜੰਮਣ ਤੇ ਮਰਨ ਰੂਪ ਦੋ ਪੁੜਾਂ ਵਿੱਚ ਚੱਕੀ ਦੇ ਜੋੜ ਕਰਕੇ ਕਾਲ ਰੂਪੀ ਚੱਕੀ ਤੇ ਤੀਨ ਵਾਤੇ ਜਮਦੂਤ ਆ ਕੇ ਬੈਠ ਜਾਂਦੇ ਹਨ।
ਜੋ ਦਰ ਰਹੇ ਸੋ ਉਪਰੇ,
ਜਿਹੜੇ ਸਾਧ ਸੰਗਤ ਰੂਪੀ ਦਰ ਦੇ ਵਿੱਚ ਰਹੇ ਹੈ, ਮਹਾਰਾਜ ਦੀ ਸ਼ਰਨ ਲਈ ਹੈ, ਜਿਨ੍ਹਾਂ ਨੇ ਜਿਵੇਂ ਲਾ ਕੇ ਲਿਵ ਲਗਾਈ ਹੈ, ਉਹ ਕਾਲ ਦਾ ਖਾਜਾ ਨਹੀਂ ਬਣੇ, ਉਹ ਆਟੇ ਵੀ ਨਹੀਂ ਮੈਦਾ ਨਹੀਂ ਬਣ ਕੇ ਨਾਸ ਨਹੀਂ ਹੋਏ, ਉਹ ਉਭਰ ਕੇ ਬਚ ਗਏ ਹਨ।
ਨਾਨਕ ਅੱਜ ਬਡਿੱਠ,
ਸਤਿਗੁਰੂ ਜੀ ਕਹਿੰਦੇ ਵੇਖੋ ਕੈਸਾ ਅਸਚਰਜ ਹੈ, ਵੇਖਣਾ ਕਰੋ ਕਿਉਂ ਭਾਈ ਬਚਾਅ ਹੋ ਜਾਂਦਾ ਹੈ ਕਾਲ ਤੋਂ ਜੋ ਗੁਰੂ ਸਾਹਿਬ ਦੀ ਸ਼ਰਨ ਲੈਂਦੇ ਹਨ।
ਮਹੱਲਾ ਪਹਿਲਾ, ਵੇਖ ਜੇ ਮਿੱਠਾ
ਕੱਟਿਆ, ਜ਼ਿਮੀਂਦਾਰ ਕੁਮਾਰ ਬੀਜਣ ਵਾਲਾ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਇਆ ਸ੍ਰੀ ਕਰਤਾਰਪੁਰ ਸਾਹਿਬ ਵਿੱਚ, ਕਹਿਣ ਲੱਗਾ ਮੈਂ ਵੀ ਮਾਰਾ ਕਮਾਦ ਆਦਿਕਾਂ ਦੀ ਖੇਤੀ ਕਰਨਾ ਹੈ, ਮੈਨੂੰ ਵੀ ਕਿਰਪਾ ਕਰਕੇ ਉਪਦੇਸ਼ ਬਖਸ਼ੋ, ਮੇਰੇ ਬਿਹਾਰ ਦੁਆਰਾ ਦਸ਼ਤਾਨ ਦੇ ਕੇ। ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਰਾਵੀ ਦੇ ਕਿਨਾਰੇ ਤੇ ਬੈਠੇ, ਉਸ ਪੁਆਧ ਕੇ ਕਿਸਾਨ ਦੇ ਤਾਈਂ ਉਪਦੇਸ਼ ਦਿੰਦੇ ਹੋ, ਬਖਸ਼ਿਸ਼ ਕਰਦੇ ਹਨ।
ਮਹੱਲਾ ਪਹਿਲਾ, ਵੇਖ ਜੇ ਮਿੱਠਾ ਕੱਟਿਆ,
ਜਦੋਂ ਮਿੱਠਾ ਗੰਨਾ ਹੋ ਜਾਂਦਾ, ਰਸ ਭਰ ਜਾਂਦਾ ਹੈ, ਉਸ ਵੇਲੇ ਉਹਦੇ ਤਾਈਂ ਕੱਟਿਆ ਜਾਂਦਾ ਹੈ।
ਕੱਟ ਕੁੱਟ ਬੱਧਾ ਪਾ,
ਕੱਟ ਕਰਕੇ ਉਹਦੇ ਆਗਾਂ ਨੂੰ, ਕੁੱਟ ਕਰਕੇ ਉਹਦੀਆਂ ਗੰਢਾਂ ਨੂੰ, ਬੱਧਾ ਪਾ ਗੱਠਾ ਪਾ ਕੇ ਬੰਨ ਦੇਈਦਾ, ਰੱਖ ਦੇਈਦਾ ਭਰੀ ਬੰਨ ਕੇ,
ਖੁੰਡਾ ਅੰਦਰ ਰੱਖ ਕੇ।
ਖੁੰਡ ਕੌਣ ਹਨ? ਜੇ ਬੇਲਣੇ ਅੱਗੇ ਕਾਠਲੇ ਹੁੰਦੇ ਸਨ, ਸੋ ਖੁੰਡਾਂ ਦੇ ਅੰਦਰ ਬੇਲਣਿਆਂ ਦੇ ਅੰਦਰ ਰੱਖ ਕਰਕੇ,
ਦੇਨ ਸੋ ਮਲ ਸਜਾ,
ਪਹਿਲਵਾਨ ਉਹਨਾਂ ਦੀ ਨਹੀਂ ਆਈ, ਲੋਕ ਹਨਗੇ ਜ਼ਿਮੀਂਦਾਰ ਹੈ, ਉਹ ਗੰਨੇ ਨੂੰ ਪੀੜਨ ਵਾਸਤੇ ਸਜ਼ਾ ਦਿੰਦੇ ਹਨ।
ਰਸ ਕਸ ਕੱਟਰ ਪਾਈਏ,
ਵਿੱਚੋਂ ਰਸ ਖਿੱਚ ਕਰਕੇ ਗੰਨੇ ਦੇ ਵਿੱਚੋਂ ਪੱਛੀਆਂ ਖਾਲੀ ਛੱਡੀਆਂ ਜਾਂਦੀਆਂ। ਇੱਕ ਕੱਟਰ ਧੌਲਪੁਰ ਦੀ ਬੋਲੀ ਕੜਾਹੇ ਦਾ ਨਾਂ ਹੈ, ਰਸ ਨੂੰ ਕਸ ਖਿੱਚ ਕੇ ਕੜਾਹੇ ਦੇ ਵਿੱਚ ਪਾਇਆ ਜਾਂਦਾ ਹੈ।
ਤਪੈ ਤੈ ਦਿਲ ਲਾਇ,
ਉਹ ਰਸ ਜਿਹੜਾ ਤਪਦਾ ਤੇ ਬਰਲਾਪ ਕਰਦਾ ਹੈ।
ਸੋ ਫੋਗ ਸੰਭਾਲੀ,
ਜਿਹੜਾ ਫੋਗ ਪੱਛੀਆਂ ਹੁੰਦੀਆਂ ਉਹਨੂੰ ਵੀ ਸੰਭਾਲਿਆ ਜਾਂਦਾ ਹੈ।
ਜਿੱਚੈ ਅੱਗ ਜਾਲਾ,
ਉਹਦਾ ਪਾ ਬਹੁਤ ਸਾਰਾ ਹੁੰਦਾ ਹੈ, ਅੱਗ ਵਿੱਚ ਉਹਨਾਂ ਨੂੰ ਜਾਲ ਦਿੱਤਾ ਜਾਂਦਾ ਹੈ। ਜਿੱਚੈ
ਅੱਗ ਜਾਲਾ,
ਦੂਜੇ ਨੂੰ ਕੰਨਾ ਹੈ ਭਾਈ ਸਾਰਿਆਂ ਨੇ, ਜਾਲ ਆ ਠੀਕ ਹੈ, ਅੱਗ ਵੀ ਜਾ ਦਿੱਤਾ ਜਾਂਦਾ ਹੈ, ਜਾਲਿਆ ਜਾਂਦਾ ਹੈ।
ਨਾਨਕ ਮਿੱਠਾ ਪਤਰੀ ਹੈ,
ਵੇਖੋ ਮਿੱਠਾ ਜਿਹੜਾ ਸੀ ਨਾ ਗੰਨਾ, ਉਹਦੀ ਕਿਹੀ ਜੀ ਪਤਰੀ ਹੈ, ਪਤ ਰਹੀ ਹੈ, ਪਤਰਿਆਂ ਵਾਲਾ ਜਿਹੜਾ ਮਿੱਠਾ ਗੰਨਾ ਸੀ ਉਹਦੀ ਕਿਹੀ ਜੀ ਇੱਜ਼ਤ ਬਰਬਾਦ ਹੋਈ ਹੈ।
ਵੇਖੋ ਲੋਕਾ ਆਏ,
ਲੋਕੋ ਆ ਕੇ ਵੇਖਣਾ ਕਰੋ, ਇਸ ਪ੍ਰਕਾਰ ਦੀ ਹਾਲਤ ਹੈ ਜੀਆਂ ਦੀ ਹੁੰਦੀ, ਬਾਦਿਸ਼ਾਂ ਤੇ ਇਸ ਪ੍ਰਕਾਰ ਸਮਝੋ।
ਵੇਖ ਜੇ ਮਿੱਠਾ ਕੱਟਿਆ,
ਵੇਖ ਕਰਕੇ ਜਿਹੜਾ ਮਿੱਠਾ ਪਿਆਰਾ ਲੱਗਦਾ ਸੀ, ਕਿਸੇ ਦਾ ਪਿਤਾ ਸੀ, ਕਿਸੇ ਦਾ ਪੁੱਤਰ ਸੀ, ਕਿਸੇ ਦਾ ਚਾਚਾ ਸੀ, ਕਿਸੇ ਦਾ ਤਾਇਆ ਸੀ, ਕਿਸੇ ਦਾ ਪਤੀ ਸੀ, ਕਿਉਂ ਮਿੱਠਾ ਲੱਗਦਾ ਸਾਰਿਆਂ ਸੋਹਣੀਆਂ ਨੂੰ, ਕਾਰੋ ਵੀ ਹਰ ਚੰਗਾ ਚਲਾਉਂਦਾ ਜਾਣ ਕੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੇਖ ਕਰਕੇ ਮਿੱਠਾ ਪਿਆਰਾ ਸੰਬੰਧੀਆਂ ਨੂੰ ਲੱਗਦਾ ਜਾਣ ਕੇ ਰੋਗੀ ਕਰਕੇ ਵੱਖਰਾ ਮਹਾਰਾਜ ਕੱਟ ਲਿਆ, ਇਸ ਨੂੰ ਰੋਗੀ ਕਰਕੇ ਮੰਜੀ ਤੇ ਸਿਰ ਦਿੱਤਾ,
ਕੱਟ ਕੁੱਟ ਬੱਧਾ ਪਾ,
ਸੰਬੰਧੀਆਂ ਨਾਲ ਜਿਹੜਾ ਵਿਛੋੜ ਦਿੱਤਾ ਨਾ ਰੋਗੀ ਬਣਾ ਕੇ, ਇਹ ਕੱਟ ਦਿੱਤਾ ਸੰਬੰਧੀਆਂ ਨਾਲ ਮਿੱਠਾ ਜਾਣ ਕੇ, ਬੜਾ ਪਿਆਰਾ ਮੰਨਿਆ ਸੀ ਜਿਹੜਾ ਲੋਕਾਂ ਦਾ।
ਕੱਟ ਕੁੱਟ ਬੱਧਾ ਪਾ,
ਫਿਰ ਕਹਿੰਦੇ ਕੱਟ ਕੁੱਟ, ਕੱਟ ਜਿਹੜਾ ਲੱਕ ਵੀ ਕੁੱਬਾ ਹੋ ਗਿਆ, ਬਿਰਦ ਹੋਏਗਾ, ਤੇ ਫਿਰ ਇਸੇ ਪ੍ਰਕਾਰ ਕੁੱਟ ਕੁੱਬਾ ਹੋਇਆ ਜਿਹੜਾ ਲੱਕ ਹੈ, ਤੇ ਇਸ ਪ੍ਰਕਾਰ ਦੀ ਹਾਲਤ ਹੈ, ਲੱਕਾਂ 'ਚ ਪੀੜਾਂ ਪੈਣ ਲੱਗ ਗਈਆਂ, ਸਿਰਾਂ 'ਚ ਪੀੜਾਂ ਪੈਣ ਲੱਗ ਗਈਆਂ, ਕਿਉਂ ਅੰਗਾਂ ਅੰਗਾਂ 'ਚ ਪੀੜਾਂ ਪੈਂਦੀਆਂ ਹੈ, ਇਸ ਪ੍ਰਕਾਰ ਰੋਗੀ ਕਰਕੇ ਕੱਟ ਕੇ ਕੁੱਟਣਾ, ਕੁੱਬਾ ਹੋਏ ਨੂੰ ਬੱਧਾ ਪਾਏ, ਅਖੀਰ ਗੱਠਾ ਪਾ ਕੇ ਜਿਵੇਂ ਬੰਨ ਕੇ ਰੱਖ ਦੀਦਾ, ਐਂ ਸੰਬੰਧੀਆਂ ਨਾਲੋਂ ਵਿਛੋੜ ਕਰਕੇ ਪਾ ਕੇ ਬੰਨ ਕੇ ਜਮਾਂ ਨੇ ਆਪਦੇ ਅੱਗੇ ਰੱਖ ਲਿਆ,
ਖੁੰਡਾ ਅੰਦਰ ਰੱਖ ਕੇ।
ਕੱਟ ਜਿਸ ਸੰਬੰਧੀਆਂ ਨਾਲੋਂ ਸੂਖਮ ਸੀ ਕੱਟਿਆ ਗਿਆ, ਤੇ ਕੁੱਟ ਕੁੱਬਾ ਹੋ ਗਿਆ ਬਿਲ ਸਰੀਰ ਅਤੇ ਅੰਤ, ਉਸ ਵੇਲੇ ਸੂਖਮ ਸਰੀਰ ਕੱਟ ਲਿਆ ਤੇ ਇਹਦੇ ਕੀਤੇ ਕਰਮ ਅਨੁਸਾਰ ਕੁੱਟ ਪੈਂਦੀ ਹੈ ਪਰਲੋਕ ਦੇ ਵਿੱਚ। ਬੱਧਾ ਪਾਏ ਜਿਵੇਂ ਜੱਥਾ ਬੰਨ ਕੇ ਪਾ ਕੇ ਰੱਖ ਦੀਦਾ, ਇਹ ਸਥੂਲ ਸਰੀਰ ਨੂੰ ਸਿੜੀ ਦੇ ਉੱਤੇ ਲੋਕਾਂ ਨੇ ਬੰਨ ਕੇ ਪਾ ਕੇ ਰੱਖ ਦਿੱਤਾ,
ਖੁੰਡਾ ਅੰਦਰ ਰੱਖ ਕੇ
ਸੂਖਮ ਸਰੀਰ ਇਹਦੇ ਨੂੰ ਲਿਜਾ ਕੇ ਜਮਦੂਤ ਨਰਕ ਦੇ ਅੰਦਰ ਖੁੰਡਾਂ ਵਿੱਚ ਰੱਖ ਕਰਕੇ ਬੜੇ ਭਾਰੀ ਨਰਕ ਦੇ ਵਿੱਚ ਸਜ਼ਾ ਦੇਣ ਵਾਸਤੇ
ਮਲ ਸਜ਼ਾ
ਬੇਰਣਿਆਂ ਦੇ ਅੰਦਰ ਰੱਖ ਰੱਖ ਕੇ। ਮਲ ਕੌਣ? ਪਹਿਲਵਾਨ ਜਮਦੂਤ, ਇਹਦੇ ਕੀਤੇ ਕਰਮ ਅਨੁਸਾਰ ਸਜ਼ਾ ਦਿੰਦੇ ਹੈ, ਦੰਡ ਦਿੰਦੇ ਹੈ। ਜੋ ਜੋ ਕਰਮ ਕੀਤੇ ਹੈ ਇਹਦੇ ਘਰ ਨੂੰ ਟੱਕਿਆ ਹੈ ਤਾਂ ਖੰਡੇ ਘਰ ਗਲੀ ਅਤ ਪੀੜੀ ਲੇਖਾ ਲੀਜੇ ਚਲੀਓ ਪੀੜੀ, ਇਸ ਪ੍ਰਕਾਰ ਦੰਡ ਦਿੱਤਾ ਜਾਂਦਾ ਹੈ। ਪਹਿਲਵਾਨਾਂ ਨੇ ਜਿਹੜੇ ਮਲ ਪਹਿਲਵਾਨ ਹਨ ਜਮੋ, ਉਹ ਇਹਨੂੰ ਸਜ਼ਾ ਦਿੰਦੇ ਇਹਦੇ ਕੀਤੇ ਕਰਮ ਅਨੁਸਾਰ। ਕਿੱਥੇ ਝੂਠ ਬੋਲਿਆ ਮੂੰਹ ਦੇ ਵਿੱਚ ਗਰਮ ਕਰਕੇ ਲੋਹ ਚੂਨ ਇਹਦੇ ਤਾਂ ਅੱਗ ਵਰਗਾ ਕਰਕੇ ਮੂੰਹ 'ਚ ਪਾਇਆ ਜਾਂਦਾ, ਇਸ ਪ੍ਰਕਾਰ ਪਹਿਲਵਾਨ ਜਮਦੂਤ ਇਹਨੂੰ ਸਜ਼ਾ ਦਿੰਦੇ ਹਨ।
ਰਸ ਕਸ ਕੱਟਰ ਪਾਈ ਹੈ,
ਰਸ ਨਾਲ ਸੂਖਮ ਸਰੀਰ ਜਿਹੜਾ ਕਸ ਕੱਟ ਕਸ ਖਿੱਚ ਕਰਕੇ ਸਥੂਲ ਸਰੀਰ ਚੋਂ ਜਿਹਨੂੰ ਮੁਰਦਾ ਕਰਿਆ ਪਿਛਲੇ ਸਰੀਰ ਨੂੰ, ਉਹਨੂੰ ਨਰਕਾਂ ਰੂਪੀ ਟੱਟਰ ਕੜਾਹੇ 'ਚ ਪਾਇਆ ਜਾਂਦਾ ਜਾਂ ਮਾਤਾ ਦੇ ਗਰਭ ਰੂਪੀ ਕੜਾਹੇ 'ਚ ਪਾਇਆ ਜਾਂਦਾ ਹੈ।
ਤਪੈ ਤੈ ਬਿਲਲਾ,
ਨਰਕ ਵਿੱਚ ਪਿਆ ਹੋਇਆ ਕੀਤੇ ਕਰਮਾਂ ਦੇ ਅਨੁਸਾਰ ਤਪਦਾ ਹੈ, ਨਰਕ ਦੀ ਅੱਗ ਇਹਨੂੰ ਸਾੜਦੀ ਹੈ ਤੇ ਬਰਲਾਵ ਕਰਦਾ ਕਿ ਬਹੁੜੀ ਇੱਥੋਂ ਕੱਢ ਲਓ, ਮੈਂ ਅੱਗੇ ਵਾਸਤੇ ਕੋਈ ਕਰਮ ਨਹੀਂ ਕਰਾਂਗਾ। ਮਾਤਾ ਦੇ ਗਰਭ ਵਿੱਚ ਵੀ ਬਰਲਾਵ ਕਰਦਾ ਕਿ ਛੇਤੀ ਮਾਰਾ ਮੈਨੂੰ ਇੱਥੋਂ ਕੱਢ, ਮੈਂ ਇੱਥੇ ਬੈਠ ਤੇਰਾ ਸਵਾਲ ਸਵਾਲ ਭਜਨ ਕਰਿਆ ਕਰੂੰ, ਧਰਮ ਦੀ ਕਿਰਤ ਕਰਕੇ ਵੰਡ ਕੇ ਖਾਇਆ ਕਰੂੰ, ਦਸਵਾਂ ਹਿੱਸਾ ਤੇਰੇ ਨਾਂ ਦਾ ਦਿਆ ਕਰੂੰ। ਐਂ ਬਰਲਾਪ ਕਰਦਾ ਉਸ ਵਕਤ ਤਪਦਾ ਹੋਇਆ।
ਸੋ ਫੋਗ ਸੰਭਾਲੀ ਹੈ,
ਬੋੜੋ ਜਿਹੜੀ ਫੋਗ ਦੀ ਨਿਆਈ ਨਾ, ਪੱਛੀਆਂ ਦੀ ਨਿਆਈ ਸਰੀਰ ਜਿਹੜਾ ਦੁੱਖਾ ਪਾ ਕੇ ਰੱਖਿਆ ਸੀ, ਉਸ ਨੂੰ ਵੀ ਪੱਛੀਆਂ ਦੀ ਨਿਆਈ ਸਰੀਰ ਸਥੂਲ ਨੂੰ ਵੀ ਸੰਭਾਲਿਆ ਜਾਂਦਾ ਹੈ।
ਅੱਗ ਜਾਲਾ,
ਕਮਰਾਂ 'ਚ ਜਾ ਕੇ ਦੱਬੇ ਆਉਂਦੇ ਮੁਸਲਮਾਨ, ਸਿੰਧੂ ਜਿਹੜੇ ਅੱਗ 'ਚ ਪਾ ਕੇ ਸਾੜੇ ਆਉਂਦੇ ਹੈ, ਇਸ ਪ੍ਰਕਾਰ ਦੀ ਹਾਲਤ ਹੁੰਦੀ ਹੈ।
ਨਾਨਕ ਮਿੱਠਾ ਪਤਰੀ ਹੈ,
ਕਹਿੰਦੇ ਜਿਹੜਾ ਮਿੱਠਾ ਲੱਗਦਾ ਸੀ ਨਾ ਸਾਰਿਆਂ ਸੰਬੰਧੀਆਂ ਨੂੰ, ਗੰਨੇ ਵਰਗਾ ਤੇ ਪਤਰੀਏ ਬਾਲੇ ਪੋਤਰੇ ਪੜੋਤੇ, ਇਹ ਬਾਲੇ ਪਤਰੇ ਸੀ ਜਿਸਦੇ ਬਹੁਤ ਸਾਰੇ ਆਗ ਸੀ ਜਿਸਦੇ ਅੰਗ ਸਾਸ ਰੂਪ, ਇਹਦੀ ਕਿਹੀ ਜੀ ਪਤ ਰਹੀ ਹੈ ਵੇਖ ਲੋ।
ਲੋਕੋ
ਆ ਕੇ ਵੇਖਣਾ ਕਰੋ, ਇਹ ਜੀ ਹਾਲਤ ਹੁੰਦੀ ਹੈ ਇਸ ਜੀਵ ਦੀ। ਕੀਤੇ ਕਰਮ ਅਨੁਸਾਰ ਕਰਮ ਦਾ ਫਲ ਜ਼ਰੂਰ ਭੋਗਣਾ ਪੈਂਦਾ, ਭੋਗੇ ਤੋਂ ਬਗੈਰ ਕੀਤਾ ਪਾਈਏ ਆਪਣਾ ਸਾ ਘਾਲ ਬਰੀ ਕਿਉਂ ਘਾਲੀਏ, ਮੰਦਾ ਮੂਲ ਨੇ ਕੀਤੀ ਤੇ ਲੰਮੀ ਨਜ਼ਰ ਨਿਹਾਲੀ ਹੈ, ਜਿਉਂ ਸਹਿਬ ਨਾਲ ਮਹਾਰੀਏ ਤੇ ਵੇਹਾ ਪਾਸਾ ਢਾਲੀਏ, ਇਸ ਲਾਹੇ ਉੱਪਰ ਢਾਲੀਏ।
ਪਬੜੀ ਇੱਕ ਨਾ ਮਰਨ ਨਾ ਚਿੱਤ,
ਪਬੜੀ ਤੇ ਪੌੜੀ ਸਵਰਨੀ ਅੱਖਰ ਹੈ, ਵਾਵਾ ਤੇ ਊੜਾ ਇੱਕੋ ਹੀ ਰੂਪ ਬਣਾ ਕੇ ਪੌੜੀ ਕਹਿਣਾ ਸੀ, ਪਬੜੀ ਆਪ ਜੀ ਕਰਾਇਆ ਹੈ ਉਚਾਰਨ, ਹਜ਼ੂਰ ਫਰਮਾਉਂਦੇ ਹਨ
ਇੱਕ ਨਾ ਮਰਨ ਨਾ ਚਿੱਤ।
ਇੱਕ ਨਾ ਜੀਆਂ ਦੇ ਭਾਈ ਮਰਨਾ ਚੇਤੇ ਹੀ ਨਹੀਂ ਹੈ, ਕਹਿੰਦੇ ਅਸੀਂ ਮਰਨਾ ਹੀ ਨਹੀਂ, ਹੋਰ ਲੋਕ ਮਰਦੇ ਜਾਂਦੇ ਹੈ, ਦੂਸਰੀ ਜਾਇਦਾਦ ਤੱਕਦੇ ਰਹਿੰਦੇ ਹੈ, ਮਾਇਆ ਅਵਰ ਮਰਤ ਮਾਇਆ ਮਨ ਤੋਲੇ, ਹੋਰ ਨਾ ਮਰਦੇ ਨੇ ਵੇਖ ਕੇ ਮਾਇਆ ਉਹਨਾਂ ਦੀ ਮਨਚ ਤੋਲੇ ਵੀ ਇੰਨੀ ਢੇਰੀ ਮੇਰੇ ਕੋਲ ਹੋ ਜਾਏਗੀ, ਇਸ ਪ੍ਰਕਾਰ ਇੱਕ ਨਾ ਦੇ ਮਰਨਾ ਚੇਤੇ ਹੀ ਨਹੀਂ ਹੈ।
ਆਸ ਘਣੇਰਿਆ,
ਬੜੀ ਜਿਉਣ ਦੀ ਆਸ ਘਣੀ ਰੱਖਦੇ ਹੈ, ਬਹੁਤੀ ਆਸ ਮੰਨੀ ਬੈਠੇ ਹੈ।
ਮਰ ਮਰ ਜੰਮੇ ਨਿਤ,
ਉਹ ਮਰ ਮੌਤ ਦੇ ਮਰ ਮਾਰੇ ਹੋਏ ਮਰਦੇ ਰਹਿੰਦੇ ਹੈ, ਤੇ ਫਿਰ ਮਰ ਕਾਮ ਆਦਕਾਂ ਦੇ ਮਾਰੇ ਹੋਏ ਮਰਦੇ ਰਹਿੰਦੇ ਹੈ, ਤੇ ਜੰਮਦੇ ਰਹਿੰਦੇ ਵਾਸ਼ਨਾ ਕਰਕੇ ਨਿਗਾ ਵਰਤੀ।
ਕਿਸੇ ਨਾ ਕੀਰਿਆ,
ਉਹ ਕਿਸੇ ਗੁਰੂ ਪੀਰ ਦੇ ਨਹੀਂ ਹੁੰਦੇ, ਚੁਹਿਆ ਕੁੱਤਾ ਜੈਸੇ ਘਰ ਕੋ ਨਾ ਘਾਟ ਕੋ, ਨਾ ਇਟਕੇ ਨਾ ਉਟਕੇ ਵਿੱਚੇ ਖਾਂਦੇ ਕੁੱਟ ਕੇ, ਉਹ ਕਿਸੇ ਗੁਰੂ ਦੇ ਪੀਰ ਦੇ ਪਰਮੇਸ਼ਵਰ ਦੇ ਸਿਮਨ ਵਾਲੇ ਨਹੀਂ, ਹੁਣ ਹੋਏ ਇਸੇ ਪ੍ਰਕਾਰ ਤੁਰੇ ਫਿਰਦੇ ਹਨ।
ਆਪਣੜਾ ਮਨ ਚਿੱਤ,
ਜੇ ਉਹਨਾਂ ਨੂੰ ਪੁੱਛ ਕੇ ਵੇਖੀਏ ਜਾਂ ਨਾ ਹੀ ਪੁੱਛੀਏ, ਆਪਦੇ ਮਨ ਵਿੱਚੋਂ ਚਿਦਵਣੀ ਵਿੱਚ ਚਿੱਤ 'ਚ
ਸਹਿਨ ਚੰਗੀ ਰਿਹਾ,
ਬੜਾ ਚੰਗਾ, ਜਦੋਂ ਗੱਲ ਕਰਨੀ ਤੇ ਸਾਡੇ ਵਰਗਾ ਚੰਗਾ ਨਹੀਂ ਕੋਈ ਦੁਨੀਆਂ 'ਚ, ਆਪ ਨੂੰ ਚੰਗਾ ਮੰਨੀ ਬੈਠੇ ਹਰ ਵਕਤ, ਚੰਗਾ ਹੀ ਚੰਗਾ ਆਪ ਨੂੰ ਕਹੀ ਜਾਂਦੇ ਹੈ, ਕਦੇ ਆਪਦੇ ਭੈੜੇ ਕੰਮ ਕਰਕੇ ਉਹਨਾਂ ਨੂੰ ਬਖਸ਼ਾਉਣ ਵਾਸਤੇ ਯਤਨ ਨਹੀਂ ਕਰਦੇ, ਫਿਰ ਹੀ ਆਪਦੇ ਮਨ ਦੀ ਚਿਦਵਣੀ ਅਨੁਸਾਰ ਆਪਣੇ ਆਪ ਨੂੰ ਚੰਗਾ ਹੀ ਚੰਗਾ ਕਹਿੰਦੇ ਹਨ।
ਜਮ ਰਾਜ ਹੈ ਨਿਤ ਨਿਤ,
ਜਿਹੜਾ ਜਮ ਹੈ ਨਾ ਸਾਰਿਆਂ ਦਾ ਜਮਰਾਜ ਧਰਮ ਰਾਜਾ, ਇਹ ਨਿਤਾ ਪਰਤੀ ਉਹਨਾਂ ਨੂੰ
ਮਨਮੁਖ ਹੀ ਰਿਹਾ,
ਸਾਨੂੰ ਨਿਤ ਜਦੋਂ ਸਰੀਰ ਦਾ ਅੰਤ ਆਉਂਦਾ ਹਮੇਸ਼ਾ ਸਰੀਰ ਦੇ ਅੰਤ ਵੇਲੇ ਨੂੰ ਦੇਖਦਾ ਰਹਿੰਦਾ, ਤਾੜਦਾ ਰਹਿੰਦਾ ਵੀ ਇਹ ਐਸੇ ਹਨ, ਇਹ ਠੱਗ ਹਨ, ਚੋਰ ਹਨ, ਵਿਚਾਰੀ ਹਨ, ਝੱਟ ਉਹਨਾਂ ਨੂੰ ਖੋਜ ਲੈਂਦਾ, ਭਾਲ ਲੈਂਦਾ ਹੈ। ਸੋ ਮਨਮੁਖਾਂ ਦੇ ਤਾਂ ਨਿਕਾ ਪ੍ਰਤੀ ਜਮ ਨੂੰ ਵੇਖਣਾ ਪੈਂਦਾ ਹੈ।
ਮਨਮੁਖ ਲੂਣ ਹਰਾਮ,
ਮਨਮੁਖ ਜਿਹੜੇ ਹਨਗੇ ਉਹ ਲੂਣ ਖਾ ਕੇ ਹਰਾਮ ਕਰਦੇ ਹੈ। ਵਾਹਿਗੁਰੂ ਦੇ ਦਿੱਤੇ ਹੋਏ ਪਦਾਰਥ ਖਾ ਕੇ ਕਹਿੰਦੇ ਸਾਨੂੰ ਰੱਬ ਨੇ ਕੀ ਦਿੱਤਾ ਹੈ, ਅਸੀਂ ਆਪਣੀ ਹਿੰਮਤ ਨਾਲ ਸਭ ਕੁਝ ਕਮਾਇਆ ਹੈ। ਇਸ ਪ੍ਰਕਾਰ ਮਨਮੁਖ ਲੂਣ ਹਰਾਮੀ ਹੈ, ਦਿੱਤੇ ਹੋਏ ਪਦਾਰਥ ਖਾ ਕੇ ਕਹਿੰਦੇ ਦਿੱਤਾ ਕੁਝ ਨੀ ਪਰਮੇਸ਼ਰ ਨੇ ਸਾਨੂੰ,
ਕਿਆ ਨਾ ਜਾਣਿਆ,
ਕਿਆ ਕੀਤਾ ਹੋਇਆ ਉਪਕਾਰ ਵਾਹਿਗੁਰੂ ਦਾ ਨਹੀਂ ਉਹਨਾਂ ਨੇ ਜਾਣਿਆ, ਕਿਆ ਨਾ ਜਾਣਿਆ ਕਿ ਸਾਡੇ ਤਾਂ ਪੈਦਾ ਕੀਤਾ ਵਾਹਿਗੁਰੂ ਨੇ, ਉਸ ਅੰਤਰਯਾਮੀ ਨੂੰ ਜਾਣਿਆ ਹੀ ਨਹੀਂ।
ਬੱਧੇ ਕਰਨ ਸਲਾਮ,
ਜਿਸ ਪ੍ਰਕਾਰ ਡਾਕੂ ਪਕੜੇ ਜਾਣ ਤੇ ਉਸ ਵੇਲੇ ਉਹ ਹਾਕਮ ਨੂੰ ਸਲਾਮ ਕਰਨ, ਉਹ ਕੈਦੀ ਹੋਏ ਜੇ ਸਲਾਮਾਂ ਕਰਨ,
ਖਸਮ ਨਾ ਭਾਣਿਆ,
ਉਹ ਕੋਈ ਸਲਾਮ ਉਹਨਾਂ ਦੀ ਸਲੂਟ ਤਾਂ ਨਹੀਂ ਸਮਝੀ ਜਾਂਦੀ, ਉਹ ਮਾਲਕ ਨੂੰ ਚੰਗੇ ਨਹੀਂ ਲੱਗਦੇ। ਇਸੇ ਪ੍ਰਕਾਰ ਕਿਤੇ ਕੈਦ ਹੋ ਗਏ, ਕਿਤੇ ਕੋਠੀ ਬੰਦ ਹੋ ਗਏ, ਕਹਿੰਦੇ ਜੀ ਮੈਂ ਅਖੰਡ ਪਾਠ ਕਰਾਊ, ਮੈਂ ਤੁਹਾਡੇ ਇੰਨਾ ਕਰਾਊ, ਇੰਨੀਆਂ ਮਸਲਾ ਨਾ ਆਊ, ਤੋ ਸਲਾਮਾਂ ਬੱਧੇ ਹੋਏ ਕਰਦੇ ਹੈ। ਮੇਰੇ ਵਾਹਿਗੁਰੂ ਦਾ ਸੁਭਾਅ ਤਾਂ ਹੈ, ਉਹਦਾ ਦੀਨ ਦਿਆਲ ਬਿਰਦਾ ਜਿਹੜਾ ਸ਼ਰਨ ਲੈ ਲਿਆ ਉਹਨੂੰ ਬਖਸ਼ ਲੈਂਦਾ ਹੈ, ਕਿਉਂਕਿ ਉਹਦਾ ਕਾਰਜ ਤਾਂ ਪੂਰਾ ਹੋ ਜਾਂਦਾ ਹੈ। ਪਰ ਉਹ ਲੋਕ ਇਹੋ ਜਿਹੇ ਹੈ ਜਦੋਂ ਕੰਮ ਪੂਰਾ ਹੋ ਜਾਏ ਉਦੋਂ ਨੈ ਲੰਘੀ ਖੁਆਇਆ ਵਿਸਰਿਆ, ਫਿਰ ਪਰਮੇਸ਼ਰ ਨੂੰ ਵਿਸਾਰ ਬਹਿੰਦੇ ਹੈ। ਇਸ ਕਰਕੇ ਉਹ ਖਸਮ ਨੂੰ ਪਾਉਂਦੇ ਨਹੀਂ। ਐਸੇ ਪੁਰਖ ਜਿਹੜੇ ਹੋਣਗੇ ਬੱਧੇ ਹੋਏ ਸਲਾਮਾਂ ਕਰਦੇ ਹੈ, ਜਦੋਂ ਕਿਸੇ ਕੰਮ 'ਚ ਫੜੇ ਜਾਣ ਉਦੋਂ ਮੱਥੇ ਟੇਕਦੇ ਹੈ, ਉਦੋਂ ਸੁੱਖਣਾ ਸੁੱਖਦੇ ਹੈ, ਉਦੋਂ ਅਰਦਾਸਾਂ ਕਰਾਉਂਦੇ ਹੈ, ਉਦੋਂ ਸਰਦਾ ਗੁਰੂ ਸਾਹਿਬ 'ਤੇ ਵੀ ਹੋ ਜਾਂਦੀ ਹੈ, ਭਾਈਆਂ 'ਤੇ ਵੀ ਹੋ ਜਾਂਦੀ ਹੈ ਵੀ ਸਾਡੀ ਮਾਲਾ ਅਰਦਾਸ ਕਰੋ। ਪਰ ਮਾਲਕ ਨੂੰ ਇਹੋ ਜਿਹੇ ਲੋਕ ਪਾਉਂਦੇ ਨਹੀਂ ਹਨ, ਜਿਹੜੇ ਫਿਰ ਵੀ ਮਨਮੁਖੀ ਰਹਿੰਦੇ ਹਨ, ਆਪਣਾ ਕਾਰਜ ਪੂਰਾ ਕਰਕੇ ਵੀ ਆਪਣੇ ਲੋਕ ਕੋ ਕਿੰਨੇ ਉਮੀਦ ਲੋਕ ਪੂਰਾ ਕਰਕੇ ਵੀ ਫਿਰ ਬੇਮੁਖ ਰਹਿੰਦੇ, ਜਿਹੜੇ ਉਹ ਮਾਲਕ ਨੂੰ ਪਾਉਂਦੇ ਨਹੀਂ, ਚੰਗੇ ਨਹੀਂ ਲੱਗਦੇ ਹਨ।
ਸੱਚ ਮਿਲੇ ਮੁਖ ਨਾਮ,
ਫਿਰ ਪਾਉਂਦੇ ਕਿਹੜੇ ਆ, ਹੇ ਮਹਾਰਾਜ ਸੱਚਾ ਆਪਦਾ ਨਾਮ ਸਾਡੇ ਮੁਖ ਵਿੱਚ ਉਚਾਰਨ ਵਾਸਤੇ ਸਾਨੂੰ ਮਿਲੇ।
ਸਾਹਿਬ ਭਾਵ ਸੀ,
ਅਤੇ ਸਾਹਿਬ ਜੋ ਕੁਝ ਕਰਦਾ ਸੀ ਉਹ ਪਾਉਂਦਾ ਸੀ ਜਿਹਨਾਂ ਨੂੰ ਚੰਗਾ ਲੱਗਦਾ ਸੀ, ਪਿੱਛੇ ਚੰਗਾ ਲੱਗਦਾ ਸੀ ਹੁਣ ਚੰਗਾ ਲੱਗਦਾ, ਅੱਗੇ ਵੀ ਜਿਹਨਾਂ ਨੂੰ ਚੰਗਾ ਲੱਗੇਗਾ। ਸੱਚ ਫਿਰ ਕਰੋ,
ਸੱਚ ਮਿਲੇ ਮੁਖ ਨਾਮ,
ਸਾਡੇ ਤਾਂ ਹੀ ਸਾਡੇ ਮੁਖ ਵਿੱਚ ਸੱਚਾ ਨਾਮ, ਹਿਰਦੇ ਵਿੱਚ ਵੀ ਮੁਖ ਵਿੱਚ ਹੀ ਕਹਿ ਕਬੀਰ ਜਾਣੇਗਾ ਸੋਏ, ਹਿਰਦੇ ਰਾਮ ਮੁਖ ਰਾਮਾ ਹੋਏ, ਸਾਡੇ ਮੁਖ ਵਿੱਚ ਵੀ ਸੱਚੇ ਪਾਤਸ਼ਾਹ ਦਾ ਸੱਚਾ ਨਾਮ ਮੁਖੀ ਸਤਨਾਮ ਮਿਲ ਜਾਵੇ।
ਸਾਹਿਬ ਭਾਵ ਸੀ,
ਜੇ ਇਸ ਪ੍ਰਕਾਰ ਕਰਾਂਗੇ ਤਾਂ ਸਾਹਿਬ ਨੂੰ ਭਾ ਜਾਵਾਂਗੇ ਅਸੀਂ।
ਕਰਸਨ ਤਖਤ ਸਲਾਮ,
ਉਹ ਪੁਰਖ ਵਾਹਿਗੁਰੂ ਦੇ ਸਰੂਪ ਰੂਪੀ ਤਖਤ ਤੇ ਪਹੁੰਚ ਕੇ ਜਾ ਮੱਥਾ ਟੇਕਣਗੇ, ਉਹਨਾਂ ਦੀ ਪਾਤਸ਼ਾਹੀ ਬਣ ਜਾਏਗੀ। ਸਾਰੀ ਦੁਨੀਆਂ ਨੂੰ ਸਰੂਪ ਰੂਪੀ ਤਖਤ ਤੇ ਪਹੁੰਚਿਆ ਨੂੰ ਕੁੱਲ ਦੁਨੀਆਂ ਸਲਾਮਾਂ ਕਰੇਗੀ, ਨਮਸਕਾਰ ਕਰਨਗੇ।
ਲਿਖਿਆ
ਪਾਤਸ਼ਾਹ ਬਣ ਗਏ ਜਿਸ ਨੂੰ ਬਖਸ਼ ਸਲਾਹ ਹੋ, ਨਾਨਕ ਪਾਤਸ਼ਾਹੀ ਪਾਤਸ਼ਾਹ ਹੋ।
ਲਿਖਿਆ ਪਾਦ ਸੀ,
ਜਿਹੜਾ ਲਿਖਿਆ ਨਾ ਪਰਮੇਸ਼ੁਰ ਦਾ ਕਿ ਜਿਨ ਜਾਪਾ ਸੋ ਤੁਸੀਂ ਜਿਹਾ, ਉਹ ਉਸ ਫਲ ਨੂੰ ਪਾ ਲੈਣਗੇ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਜਿਹਾ, ਜਿਉਂ ਜਲ ਤਲੰਗ ਉੱਠੇ ਬਹੁ ਭਾਂਤੀ, ਫਿਰ ਸਲਾ ਸਲ ਸਮਾਏ ਹੁੰਦਾ। ਇਸ ਪ੍ਰਕਾਰ ਉਹ ਵਾਹਿਗੁਰੂ ਦਾ ਜੋ ਲਿਖਤ ਹੈ ਨਾ ਵੇਦਾਂ ਸ਼ਾਸਤਰਾਂ ਲਿਖਿਆ ਹੈ, ਉਹ ਪਾ ਲੈਣਗੇ ਫਲ। ਜਿਹਨਾਂ ਗੁਰਾਂ ਦੇ ਵੇਸ਼ ਨੂੰ ਹਿਰਦੇ 'ਚ ਲਿਖਿਆ, ਉਹ ਜ਼ਰੂਰ ਸਰੂਪ ਰੂਪੀ ਤਖਤ ਦੇ ਉੱਤੇ ਬੈਠ ਕਰਕੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਹੋ ਕੇ ਸਲਾਮ ਕਰਾਉਣਗੇ, ਸਾਰੀ ਦੁਨੀਆਂ ਉਹਨਾਂ ਦੇ ਅੱਗੇ ਝੁਕੇਗੀ। ਇਹ ਲਿਖਿਆ ਹੋਇਆ ਜਿਹੜਾ ਹੈ ਇਹ ਸਾਨੂੰ ਪਾਪਸੀ ਪਾ ਲੈਣਗੇ ਉਹ।